ਓ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬ੍ਰੈਂਪਟਨ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ। ਨਫ਼ਰਤੀ ਭਾਵਨਾ ਤਹਿਤ ਕਿੰਗ ਆਫ ਕੈਨਸਿੰਗਟਨ ਦੀ ਮੂਰਤੀ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਦੇ ਵਿਅਕਤੀ ਤੇ ਮੁਕੱਦਮਾ ਦਰਜ ਕੀਤਾ। ਰੀਅਲ ਅਸਟੇਟ ਏਜੰਟਾਂ ਦਾ ਕਹਿਣਾ ਕਿ ਟੋਰਾਂਟੋ ਵਿੱਚ 1 ਮਿਲੀਅਨ ਤੋਂ ਘੱਟ ਕੀਮਤਾਂ ਦੇ ਘਰਾਂ ਦੀ ਮੰਗ ਵਧੀ ਹੈ। ਗੋ ਬੱਸ ਵਿੱਚ ਕਥਿਤ ਤੌਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਮੰਗਲਵਾਰ ਰਾਤ ਬ੍ਰੈਂਪਟਨ ਵਿੱਚ ਇੱਕ ਪੀਲ ਰੀਜਨ ਪੁਲਿਸ ਅਫਸਰ ਇੱਕ ਵਾਹਨ ਦੀ ਟੱਕਰ ਲੱਗਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਹਾਦਸਾ ਬਿਵਰ ਡਰਾਈਵ ਅਤੇ ਵਿਲੀਅਮਸ ਪਾਰਕਵੇ ਦੇ ਵਿਚਕਾਰ ਚੁੰਗਿਆਂਸੀ ਰੋਡ ਤੇ ਲਗਭਗ ਰਾਤ 8:15 ਵਜੇ ਵਾਪਰਿਆ। ਪੀਲ ਰੀਜਨ ਪੈਰਾਮੈਡਿਕ ਸਰਵਿਸ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਵਿੱਚ ਗੰਭੀਰ ਗੈਰ ਜਾਨਲੇਵਾ ਸੱਟਾਂ ਲੱਗਣ ਕਰਕੇ ਦਾਖਲ ਕਰਵਾਇਆ ਗਿਆ ਹੈ। ਇਹ ਸਪਸ਼ਟ ਹੈ ਕਿ ਪੁਲਿਸ ਅਧਿਕਾਰੀ ਨੂੰ ਟੱਕਰ ਕਿਵੇਂ ਵੱਜੀ, ਪਰ ਪੀਲ ਪੁਲਿਸ ਨੇ ਦੱਸਿਆ ਕਿ ਉਹ ਹਾਦਸੇ ਸਮੇਂ ਘਟਨਾ ਸਥਲ ਤੇ ਮੌਜੂਦ ਸਨ। ਪੁਲਿਸ ਨੇ ਕਿਹਾ ਕਿ ਡਰਾਈਵਰ ਘਟਨਾ ਸਥਾਨ ਤੇ ਹੀ ਰਿਹਾ। ਨਾਲ ਹੀ ਇਹ ਸਪਸ਼ਟ ਨਹੀਂ ਹੈ ਕਿ ਘਟਨਾ ਦੇ ਸਬੰਧ ਵਿੱਚ ਕੀ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਟੋਰਾਂਟੋ ਪੁਲਿਸ ਨੇ ਬੈਲਵਿਊ ਪਾਰਕ ਵਿਖੇ ਕਿੰਗ ਆਫ ਕੈਨਸਟਿੰਗਟਨ ਦੇ ਬੁੱਤ ਦੀ ਭੰਨਤੋੜ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ 20 ਅਤੇ 26 ਫਰਵਰੀ ਦੇ ਵਿਚਕਾਰ ਡਾਊਨਟਾਊਨ ਕੋਰ ਦੇ ਕਈ ਪਾਰਕਾਂ ਵਿੱਚ ਸਪਰੇ ਪੈਂਡਡ ਗ੍ਰੈਫਟੀ ਕੀਤੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਕੈਨਸਟਿੰਗ ਮਾਰਕੀਟ ਵਿੱਚ ਮਰਹੂਮ ਯਹੂਦੀ ਅਭਿਨੇਤਾ ਵਲ ਵੈਕਸਮੈਨ ਦੀ ਕਾਂਸੀ ਦੀ ਮੂਰਤੀ ਦੀ ਦਿੱਖ ਨੂੰ ਹਮਾਸ ਲਈ ਵੋਟ ਕਰੋ ਲਿਖ ਕੇ ਵਿਗਾੜ ਦਿੱਤਾ ਗਿਆ ਸੀ। ਸਿਟੀ ਆਫ ਟੋਰਾਂਟੋ ਨੇ ਕਿਹਾ ਕਿ ਉਹ ਇਸ ਤਰ੍ਹਾਂ ਨਫ਼ਰਤ ਫੈਲਾਉਣ ਵਾਲੀ ਕਿਸੇ ਵੀ ਗ੍ਰੈਫਟੀ ਵਿੱਚ ਨੂੰ ਗੰਭੀਰਤਾ ਨਾਲ ਲੈਂਦੇ ਹਨ। ਸਾਡੇ ਸ਼ਹਿਰ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਸਾਰਿਆਂ ਲਈ ਇੱਕ ਸੁਰੱਖਿਅਤ ਅਤੇ ਵਧੇਰੇ ਭਾਈਚਾਰਾ ਸਾਂਝ ਵਾਲਾ ਸ਼ਹਿਰ ਬਣਾਉਣ ਵਿੱਚ ਸਾਡੀ ਸਾਰਿਆਂ ਦੀ ਭੂਮਿਕਾ ਹੈ। ਸਿਟੀ ਸਟਾਫ ਨੂੰ ਪਹਿਲਾਂ ਸ਼ਨੀਵਾਰ ਨੂੰ ਵੈਕਸਮੈਨ ਦੀ ਮੂਰਤੀ ਨੂੰ ਵਿਗਾੜਨ ਬਾਰੇ ਸੁਚੇਤ ਕੀਤਾ ਗਿਆ ਸੀ। ਉਨ੍ਹਾਂ ਨੇ ਪੁਲਿਸ ਨਾਲ ਤਾਲਮੇਲ ਕੀਤਾ ਅਤੇ ਮੂਰਤੀ ਨੂੰ ਟੱਕਣ ਲਈ ਤੁਰੰਤ ਕਾਰਵਾਈ ਕੀਤੀ ਅਤੇ ਗ੍ਰੈਫਟੀ ਨੂੰ ਸੁਰੱਖਿਅਤ ਢੰਗ ਨਾਲ ਮਿਟਾਉਣ ਬਾਰੇ ਵਿਚਾਰ ਕੀਤਾ। ਬੁੱਤ ਦੀ ਸਾਫ਼ ਸਫਾਈ ਉਪਰ $100 ਤੋਂ ਵੱਧ ਦਾ ਖਰਚਾ ਆਇਆ ਹੈ। ਸੋਮਵਾਰ ਨੂੰ ਇਸ ਮੁੱਦੇ ਟੋਰਾਂਟੋ ਦੇ 41 ਸਾਲਾ ਮੈਥਿਊ ਡੋਇਲ ਨੂੰ ਤੋੜਫੋੜ ਕਰਨ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਸ਼ਰਾਰਤਬਾਜ਼ੀ ਕਰਨ ਦੇ 5 ਮਾਮਲਿਆਂ ਵਿੱਚ ਦੋਸ਼ ਲਗਾਏ ਗਏ ਸਨ। ਕਈ ਯਹੂਦੀ ਸਮੂਹ ਨੇ ਗ੍ਰਿਫ਼ਤਾਰੀ ਲਈ ਪੁਲਿਸ ਦੀ ਤਾਰੀਫ਼ ਕੀਤੀ। ਇਜ਼ਰਾਈਲ ਅਤੇ ਯਹੂਦੀ ਮਾਮਲਿਆਂ ਦੇ ਅਦਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਦਰਸਾਉਂਦੀ ਹੈ ਕਿ ਯਹੂਦੀ ਵਿਰੋਧੀ ਵਾਦ ਨੂੰ ਨਜ਼ਰ ਅੰਦਾਜ਼ ਜਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਫ਼ਰਤ ਬੀਜਣ ਅਤੇ ਇਸ ਨੂੰ ਫੈਲਾਉਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਫਰੈਂਡਸ ਆਫ ਸਾਈਮਨ ਵਾਈਸੈਂਥਲ ਸੈਂਟਰ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਵਾਦ ਦੀ ਪੂਰੀ ਤਰ੍ਹਾਂ ਨਿੰਦਣਯੋਗ ਕਾਰਵਾਈ ਕਿਹਾ। ਉਧਰ ਸ਼ਹਿਰ ਦੇ ਰੀਅਲ ਅਸਟੇਟ ਏਜੰਟਾਂ ਦੇ ਅਨੁਸਾਰ ਟੋਰਾਂਟੋ ਵਿੱਚ 1 ਮਿਲੀਅਨ ਤੋਂ ਘੱਟ ਕੀਮਤਾਂ ਦੇ ਘਰਾਂ ਲਈ ਖਰੀਦਦਾਰਾਂ ਦੀਆਂ ਪੇਸ਼ਕਸ਼ ਵੱਧ ਰਹੀਆਂ ਹਨ ਅਤੇ ਅਜਿਹਾ ਕੀਮਤਾਂ ਦੀ ਸਥਿਰਤਾ ਕਰਕੇ ਮੁਕਾਬਲਾ ਤੇਜ਼ ਹੋਣ ਕਰਕੇ ਵਾਪਰ ਰਿਹਾ ਹੈ। ਇਹ ਟੋਰਾਂਟੋ ਰੀਅਲ ਐਨੀਆ ਐਟਿੰਗਰ ਨੂੰ ਇਹ ਯਕੀਨ ਉਦੋਂ ਹੋਇਆ ਜਦੋਂ ਬਲੂਡ ਵੈਸਟ ਹਾਊਸ ਤੇ ਸਿਰਫ 1 ਮਿਲੀਅਨ ਤੋਂ ਘੱਟ ਲਈ ਦੀ ਮੰਗੀ ਗਈ ਕੀਮਤ ਵਾਲੇ ਘਰ ਨੂੰ 27 ਪੇਸ਼ਕਸ਼ਾਂ ਮਿਲੀਆਂ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਦੀ ਮੰਗੀ ਗਈ ਕੀਮਤ ਤੋਂ ਇਹ ਘਰ $4 ਲੱਖ ਤੋਂ ਵੱਧ ਦੀ ਕੀਮਤ ਤੇ ਵਿਖਿਆ ਹੈ। ਐਟਿੰਗਰ ਨੇ ਇਸ ਸਾਡੇ ਵਿੱਚ ਖਰੀਦਦਾਰਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਸਦਾ ਕਹਿਣਾ ਹੈ ਕਿ ਹੁਣ ਇਹ ਵਰਤਾਰਾ ਆਮ ਹੁੰਦਾ ਜਾ ਰਿਹਾ ਹੈ ਕਿਉਂਕਿ ਖਰੀਦਦਾਰ ਬੇਕਾਰ ਹੀ ਬੋਲੀ ਵਿੱਚ ਕੀਮਤ ਵਧਾਈ ਜਾ ਰਹੇ ਹਨ। ਐਟਿੰਗਰ ਨੇ ਕਿਹਾ ਕਿ ਉਹ ਜਨਵਰੀ ਦੇ 3ਜੇ ਹਫ਼ਤੇ ਤੋਂ ਖਾਸ ਤੌਰ ਤੇ 1 ਮਿਲੀਅਨ ਤੋਂ ਘੱਟ ਮੰਗੀ ਗਈ ਕੀਮਤ ਦੇ ਘਰਾਂ ਬਾਰੇ ਔਸਤਨ 4 ਤੋਂ 12 ਦੇ ਵਿਚਕਾਰ ਪੇਸ਼ਕਸ਼ ਆ ਰਹੀਆਂ ਹਨ। ਰੀਅਲ ਅਸਟੇਟ ਕਮਿਊਨਿਟੀ ਵਿੱਚ ਸਦਮੇ ਦੀਆਂ ਲਹਿਰਾਂ ਫੈਲ ਗਈਆਂ ਜਦੋਂ ਮਿਸੀਸਾਗਾ ਵਿੱਚ ਇੱਕ ਘਰ ਤੇ 85 ਪੇਸ਼ਕਸ਼ਾਂ ਆਈਆਂ ਅਤੇ ਇਹ ਘਰ ਪਿਛਲੇ ਮਹੀਨੇ $1 ਮਿਲੀਅਨ ਤੋਂ ਘੱਟ ਵਿੱਚ ਵੇਚਿਆ ਗਿਆ ਸੀ। ਅਕਤੂਬਰ, ਨਵੰਬਰ ਅਤੇ ਦਸੰਬਰ ਵਿੱਚ ਮਾਰਕੀਟ ਹੌਲੀ ਸੀ ਅਤੇ ਵਿਕਰੇਤਾ ਨੂੰ ਗ੍ਰਾਹਕ ਵਾਸਤੇ ਸੰਘਰਸ਼ ਕਰਨਾ ਪੈਂਦਾ ਸੀ, ਜਿਸ ਵਿੱਚ ਬੋਲੀ ਲਗਾਉਣ ਦੇ ਮੁਕਾਬਲੇ ਦੀ ਬਜਾਏ ਸੌਦੇਬਾਜ਼ੀ ਨਾਲ ਘਰ ਵਿਕ ਜਾਂਦੇ ਸਨ। ਏਜੰਟਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਅਨੁਮਾਨਤ ਵਿਆਜ ਦਰਾਂ ਵਿੱਚ ਕਟੌਤੀ ਦੇ ਨਾਲ ਕੀਮਤਾਂ ਵਿੱਚ ਵਾਧਾ ਸ਼ੁਰੂ ਹੋ ਸਕਦਾ ਹੈ, ਜੋ ਕਿ ਬਹੁਤ ਸਾਰੇ ਅਰਥ ਸ਼ਾਸਤਰੀ ਜੂਨ ਵਿੱਚ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ। ਟੋਰਾਂਟੋ ਰੀਜਨ ਰੀਅਲ ਅਸਟੇਟ ਬੋਰਡ ਭਵਿੱਖਬਾਣੀ ਕਰ ਰਿਹਾ ਕਿ 2024 ਚ ਸ਼ਹਿਰ ਵਿਚ ਘਰਾਂ ਦੀ ਕੀਮਤ 11,70,000 ਡਾਲਰ ਤੱਕ ਪਹੁੰਚ ਜਾਵੇਗੀ ਕਿਉਂਕਿ ਹੋਰ ਖਰੀਦਦਾਰ ਮਾਰਕੀਟ ਵਿਚ ਵਾਪਸ ਆਉਣ ਦੀ ਉਮੀਦ ਹੈ। TRREB ਦੇ ਅਨੁਸਾਰ ਲਗਾਤਾਰ ਵਿਆਜ ਦਰਾਂ ਵਿਚ ਵਾਧੇ ਦੇ ਮਹੀਨਿਆਂ ਤੋਂ ਪਹਿਲਾਂ ਫਰਵਰੀ 2022 ਵਿਚ ਟੋਰਾਂਟੋ ਦੇ ਘਰ ਦੀ ਔਸਤ ਕੀਮਤ 13,34,000 ਡਾਲਰ ਦੇ ਸਿਖਰ ਤੇ ਸੀ ਅਤੇ ਉਸ ਸਾਲ ਬਾਅਦ ਇਹ ਕੀਮਤ 10,37,000 ਦੇ ਹੇਠਲੇ ਪੱਧਰ ਤੱਕ ਡਿੱਗ ਗਈ। ਉਧਰ ਸੋਮਵਾਰ ਨੂੰ ਬਰਲਿੰਗਟਨ ਵਿਚ ਇਕ ਬੱਸ ਵਿਚ ਸਵਾਰ ਇਕ ਔਰਤ ਨਾਲ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਟਨ ਰੀਜਨ ਪੁਲਿਸ ਸਰਵਿਸਿਜ਼ ਨੇ ਦਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1:15 ਵਾਪਰੀ ਜਦੋਂ ਇਹ ਬੱਸ ਸ਼ਹਿਰ ਦੇ ਪੱਛਮ ਵੱਲ ਜਾ ਰਹੀ ਸੀ। ਜਾਂਚ ਕਰਤਾਵਾਂ ਦੇ ਅਨੁਸਾਰ ਆਦਮੀ ਨੇ ਆਪਣੇ ਜਨਨ ਅੰਗਾਂ ਨੂੰ ਨੰਗਾ ਕੀਤਾ ਅਤੇ ਔਰਤ ਨੂੰ ਛੂੰਦੇ ਹੋਏ ਹੱਥਰਸੀ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੱਸ ਕੇ ਔਰਤ ਨੇ ਉਸੇ ਵੇਲੇ ਡਰਾਈਵਰ ਨੂੰ ਸੁਚੇਤ ਕਰ ਦਿੱਤਾ। ਨਤੀਜੇ ਵਜੋਂ HRPS ਨੇ 26 ਸਾਲਾ ਕੈਮਰਾ ਹੈਨਰੀ, ਜਿਸ ਦਾ ਕੋਈ ਪੱਕਾ ਪਤਾ ਨਹੀਂ, ਇਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਜਿਨਸੀ ਹਮਲੇ ਦਾ ਇਕ ਅਤੇ ਰਿਹਾਈ ਦੇ ਆਦੇਸ਼ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦਾ ਦੂਜਾ ਦੋਸ਼ ਵੀ ਲਾਇਆ ਹੈ। ਹੈਨਰੀ ਨੂੰ ਜਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬ੍ਰੈਂਪਟਨ ਵਿਚ ਵਾਹਨ ਦੀ ਟੱਕਰ ਲੱਗਣ ਨਾਲ ਪੁਲਿਸ ਅਧਿਕਾਰੀ ਗੰਭੀਰ ਰੂਪ ਵਿਚ ਜ਼ਖਮੀ। ਨਫ਼ਰਤੀ ਭਾਵਨਾ ਤਹਿਤ ਕਿੰਗ ਆਫ ਕੈਨਸਿੰਗਟਨ ਦੀ ਮੂਰਤੀ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ ਟੋਰਾਂਟੋ ਦੇ ਵਿਅਕਤੀ ਤੇ ਮੁਕੱਦਮਾ ਦਰਜ ਕੀਤਾ। ਰੀਅਲ ਅਸਟੇਟ ਏਜੰਟਾਂ ਦਾ ਕਹਿਣਾ ਕਿ ਟੋਰਾਂਟੋ ਵਿਚ 1 ਮਿਲੀਅਨ ਤੋਂ ਘੱਟ ਕੀਮਤਾਂ ਦੇ ਘਰਾਂ ਦੀ ਮੰਗ ਵਧੀ ਹੈ। ਗੋ ਬੱਸ ਵਿਚ ਕਥਿਤ ਤੌਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3200।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845 6478982845।
Good morning everyone, you're listening to WTOR 770 AM, your trusted source for news and information. Here comes your host Ramanjeet Sittu with the current affairs.
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਬੁੱਧਵਾਰ, ਵੈਨਸਡੇ, ਔਰ ਤਾਰੀਖ ਹੈ 28 ਫਰਵਰੀ 2024 ਤੇ ਸਵੇਰ ਦੇ 7:15 ਦਾ ਸਮਾਂ ਹੋ ਚੁੱਕਿਆ। ਐਨ ਰਾਇੰਡ, ਇਹ ਇਹਨਾਂ ਨੂੰ ਐਲਿਸ ਓ'ਕੋਨਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਰਸ਼ੀਆ ਜਿਹਨਾਂ ਦਾ ਜਨਮ ਹੋਇਆ ਸੀ ਤੇ ਰਸ਼ੀਅਨ ਅਮਰੀਕਨ ਮੂਲ ਦੇ ਫਿਲਾਸਫਰ ਰਾਈਟਰ ਕਿਹਾ ਜਾਂਦਾ ਹੈ। ਇਹ ਫੀਮੇਲ ਰਾਈਟਰ 2 ਫਰਵਰੀ 1905 ਨੂੰ ਸੇਂਟ ਪੀਟਰਸਬਰਗ ਰਸ਼ੀਆ ਦੇ ਵਿਚ ਇਨ੍ਹਾਂ ਦਾ ਜਨਮ ਹੋਇਆ ਤੇ 77 ਸਾਲ ਦੀ ਉਮਰ ਭੋਗਣ ਤੋਂ ਬਾਅਦ 6 ਮਾਰਚ 1982 ਨੂੰ ਨਿਊਯਾਰਕ ਯੂਨਾਈਟਿਡ ਸਟੇਟਸ ਦੇ ਵਿਚ ਇਨ੍ਹਾਂ ਦਾ ਦੇਹਾਂਤ ਹੋਇਆ। ਸੋਚ ਨੂੰ ਲੈ ਕੇ ਇਨ੍ਹਾਂ ਨੇ ਇਕ ਗੱਲ ਆਖੀ ਹੈ ਕਿ ਸੋਚ ਹੈ ਇਹਨੂੰ ਚਲਾਉਂਦੇ ਕਿਵੇਂ ਅਸੀਂ, ਵਟ ਇਜ਼ ਪ੍ਰੋਪੇਗੈਂਡਾ, ਪ੍ਰਚਾਰ ਕਿਹੋ ਜਿਹਾ ਹੁੰਦਾ, ਕਿਵੇਂ ਲੋਕਾਂ ਨੂੰ ਮਗਰ ਲਾਇਆ ਜਾਂਦਾ, ਮਦਾਰੀ ਬਣਾ ਕੀ ਹੈ, ਇਹਦਾ ਹੁਨਰ ਕੀ ਹੈ। ਦ ਮੈਨ ਹੂ ਸਪੀਕਸ ਟੂ ਯੂ ਆਫ ਸੈਕਰੀਫਾਈਸ ਸਪੀਕਸ ਆਫ ਸਲੇਵਸ ਐਂਡ ਮਾਸਟਰਸ ਐਂਡ ਇੰਟੈਂਡਸ ਟੂ ਬੀ ਦ ਮਾਸਟਰ। ਜਿਹੜਾ ਬੰਦਾ ਤੁਹਾਡੇ ਕੋਲ ਕੁਰਬਾਨੀ ਕੁਰਬਾਨੀ ਦੀ ਰੱਟ ਲਾਈ ਜਾਂਦਾ, ਕੁਰਬਾਨੀ ਕਰੋ ਕੁਰਬਾਨੀ ਕਰੋ, ਐਕਚੁਅਲੀ ਕਹਿੰਦੇ ਧਿਆਨ ਦਿਓਗੇ ਤੇ ਉਹਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲਾਂ ਦੇ ਲੁਕਵੇਂ ਜਿਹੜੇ ਅਰਥ ਨੇ ਉਹਨਾਂ ਦੇ ਵਿੱਚ ਉਹ ਗੁਲਾਮ ਤੇ ਗੁਲਾਮਾਂ ਦਾ ਮਾਲਕ ਉਹ ਇਸ ਭਾਵਨਾ ਦੇ ਨਾਲ ਗੱਲ ਕਰ ਰਿਹਾ ਹੁੰਦਾ। ਉਹ ਗੁਲਾਮੀ ਵੱਲ ਨੂੰ ਲੈ ਕੇ ਜਾਏਗਾ ਤੁਹਾਨੂੰ ਤੇ ਆਪ ਉਹ ਮਾਸਟਰ ਬਣਨਾ ਚਾਹੇਗਾ, ਆਪ ਉਹਨਾਂ ਨੂੰ ਗੁਲਾਮ ਕਰਕੇ ਉਹਨਾਂ ਦਾ ਮਾਲਕ ਬਣਨਾ ਚਾਹੁੰਦਾ। ਔਰ ਕੁਰਬਾਨੀ ਦਾ ਪਤਾ ਵੀ ਕਿਵੇਂ ਲਾਇਆ ਜਾਵੇ ਕਿ ਕੌਣ ਕੁਰਬਾਨੀ ਦੀ ਗੱਲ ਕਰ ਰਿਹਾ ਤੇ ਉਹ ਸੱਚਾ। ਹੁਣ ਦੇਸ਼ ਲਈ ਜਾਨ ਵਾਰ ਦਿਓ, ਧਰਮ ਲਈ ਜਾਨ ਵਾਰ ਦਿਓ, ਧਰਮ ਲਈ ਰਾਖੀ ਖਾਤਰ ਉਹਦਾ ਸਿਰ ਵੱਢ ਦਿਓ, ਮੈਂ 1 ਕਰੋੜ ਦਊਂਗਾ, ਮੈਂ 1 ਲੱਖ ਦਊਂਗਾ। ਹੁਣ ਜਿਹੜੇ ਇਹ ਜ਼ੁਬਾਨ ਬੋਲਣ ਵਾਲੇ ਆ ਇਹ ਹੋਰ ਨੇ, ਹੋਰ ਨੂੰ ਪਛਾਣੇ ਜਾਂਦੇ ਆ। ਜੇ ਤੁਹਾਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਦੇਖਣ ਦੀ ਆਦਤ ਪੈ ਜਾਵੇ ਤੁਸੀਂ ਸ਼ਬਦਾਂ ਦੇ ਵਿੱਚੋਂ ਅਰਥ ਲੱਭ ਲੈਂਦੇ ਹੋ, ਨਹੀਂ ਤਾਂ ਸ਼ਬਦਾਂ 'ਚ ਫਸ ਕੇ ਰਹਿ ਜਾਓਗੇ। ਉਹ ਮੂੰਹ ਦੀ ਬੋਲੀ ਉਹ ਕਿਸੇ ਕੰਮ ਦੀ ਨਹੀਂ, ਉਹਦੇ ਅਸਲ ਅਰਥ ਕੀ ਨੇ। ਅਸਲ ਅਰਥਾਂ ਤੱਕ ਪਹੁੰਚਣਾ ਇਹੀ ਇੱਕ ਯਾਤਰਾ ਆ, ਇਹੀ ਤੀਜਾ ਨੇਤਰ ਹੈ। 5 ਗਿਆਨ ਇੰਦਰੀਆਂ ਦੇ ਨਾਲ ਅਸੀਂ ਸਿਰਫ ਉਹੀ ਜੀਵਨ ਜਿਉਂ ਸਕਦੇ ਸੀ ਜਿਹੜੇ ਕਿ ਸਾਡੇ ਨਾਲ ਦੇ ਬਾਕੀ ਜੀਵ ਜਗਤ 'ਚ ਹੋਰ ਜੀਵ ਜੰਤੂ ਜੀ ਰਹੇ ਨੇ। ਇਨ੍ਹਾਂ 5 ਗਿਆਨ ਇੰਦਰੀਆਂ ਤੋਂ ਪ੍ਰਾਪਤ ਸੂਚਨਾ ਜਾਣਕਾਰੀ ਦਾ ਜਦੋਂ ਗੰਭੀਰ ਦਿਮਾਗ ਦੇ ਨਾਲ ਮੰਥਨ ਕਰਾਂਗੇ ਫਿਰ ਜੋ ਉਤਪੰਨ ਹੁੰਦਾ ਉਹਨੂੰ ਕਹਿੰਦੇ ਆ ਵਿਜ਼ਡਮ, ਬੁੱਧੀਮਤਾ। ਗਿਆਨ ਦੇ ਵਿੱਚ ਵਿਜ਼ਡਮ ਨਹੀਂ ਹੈ, ਵਿਜ਼ਡਮ ਅਲੱਗ ਚੀਜ਼ ਹੈ। ਗੂਗਲ ਕੋਲ ਗਿਆਨ ਹੀ ਗਿਆਨ ਹੈ, ਡਿਕਸ਼ਨਰੀਆਂ ਦੇ ਵਿੱਚ ਸ਼ਬਦ ਕੋਸ਼ਾਂ ਦੇ ਵਿੱਚ ਸ਼ਬਦ ਭਰੇ ਪਏ ਨੇ, ਕਿਸੇ ਵੀ ਸ਼ਬਦ ਦਾ ਅਰਥ ਦੇਖ ਲਓ ਪਰ ਉਹ ਗੱਲ ਨਹੀਂ ਬਣਦੀ। ਕਦੋਂ ਤੋਂ AI ਜਿਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਮਸਨੂਈ ਬੁੱਧੀ ਕਹਿ ਦਿੰਦੇ ਆ ਜਾਂ ਗੂਗਲ ਟਰਾਂਸਲੇਸ਼ਨ ਉਹ ਟਰਾਂਸਲੇਟ ਕਰਦੀ ਹੈ, ਉਹੀ ਜੀ ਕੱਚ ਘਰ ਟਰਾਂਸਲੇਸ਼ਨ ਤੁਸੀਂ ਆਪ ਜੀਵਨ ਦੇ ਵਿੱਚ ਵੀ ਦੇਖੀ ਹੋਣੀ ਹੈ। ਪਰ ਕਈ ਕਲਾਕਾਰ ਲੋਕ ਨੇ ਜਿਹੜੇ ਸਹੀ ਭਾਵ ਅਰਥ ਤੁਹਾਡੇ ਮੂਹਰੇ ਪੇਸ਼ ਕਰ ਦਿੰਦੇ ਨੇ, ਚਾਹੇ ਉਹ ਫਿਕਰਾ ਸ਼ਬਦ ਬ ਸ਼ਬਦ ਉਸ ਤਰ੍ਹਾਂ ਨਾ ਲਿਖਿਆ ਹੋਵੇ, ਪਰ ਜਦੋਂ ਉਹਨੂੰ ਸ਼ਬਦ ਬ ਸ਼ਬਦ ਇੱਕ ਭਾਸ਼ਾ ਤੋਂ ਦੂਜੀ ਵਿੱਚ ਉਲਥਾਉਂਗੇ ਉਹਦੇ ਅਰਥ ਭਿੰਨ ਹੋ ਜਾਂਦੇ ਆ। ਦੈਟ ਇਜ਼ ਕਾਲਡ ਕੋਡਿੰਗ ਐਂਡ ਡੀ ਕੋਡਿੰਗ ਆਫ ਮੈਸੇਜ, ਹਾਊ ਵੀ ਕਮਿਊਨੀਕੇਟ, ਕੋਡਿੰਗ ਐਂਡ ਅਨਕੋਡਿੰਗ ਆਫ ਮੈਸੇਜਸ। ਹੁਣ ਵਿਜ਼ਡਮ ਜਦੋਂ ਬਣਦੀ ਹੈ ਫਿਰ ਬਹੁਤ ਕੁਝ ਦੇਖਣ ਲੱਗ ਜਾਂਦਾ। ਗਿਆਨ ਇੰਦਰੀਆਂ ਤਾਂ ਸੂਰਜ ਨੂੰ ਘੁੰਮਦਾ ਦਿਖਾਉਂਦੀਆਂ ਨੇ, ਅੱਖਾਂ ਬਿਲਕੁਲ ਠੀਕ ਜਾਣਕਾਰੀ ਦੇ ਰਹੀਆਂ ਨੇ ਔਰ ਸਾਨੂੰ ਲੱਗਦਾ ਕਿ ਮੇਰੇ ਕੋਲ ਪੂਰੀ ਜਾਣਕਾਰੀ ਆ ਗਈ। ਤੁਸੀਂ ਹੋਰ ਕਿਸੇ ਜੀਵ ਦੀਆਂ ਅੱਖਾਂ ਮਨੁੱਖ ਨੂੰ ਲਾ ਕੇ ਦੇਖੋ ਤੇ ਉਹਦੀ ਆਪਣੀ ਸਾਡੇ ਆਲੇ ਦੁਆਲੇ ਦੇ ਪ੍ਰਤੀ ਸਮਝ ਬਦਲ ਜਾਊਗੀ। ਬੰਦੇ ਦੇ ਮੱਖੀ ਦੀਆਂ ਅੱਖਾਂ ਲਾਓ, ਜਿਹੜੀ ਅਸੀਂ ਹੋਮ ਫਲਾਈ ਕਹਿੰਦੇ ਹਾਂ ਜਾਂ ਹਾਊਸ ਫਲਾਈ ਜਿਹੜੀ ਘਰੇਲੂ ਮੱਖੀ ਹੈ ਉਹਦੀਆਂ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਰਫ਼ਤਾਰ ਹੈ। ਉਹ ਬਹੁਤ ਜ਼ਿਆਦਾ ਰਫ਼ਤਾਰ ਵਾਲੀ ਚੀਜ਼ ਨੂੰ ਵੀ ਹੌਲੀ ਹੌਲੀ ਹੁੰਦਿਆਂ ਦੇਖ ਲੈਂਦੀ ਹੈ। ਉਹਨੂੰ ਪੱਖਾ ਸਾਡੇ ਜਦੋਂ ਅਸੀਂ ਪੱਖਾ ਤੇਜ਼ ਕਰ ਦਿੰਦੇ ਹਾਂ ਸਾਨੂੰ ਉਹਦੇ ਖੰਭ ਦਿਖਣੋਂ ਹਟ ਜਾਂਦੇ ਆ, ਇੱਕ ਗੋਲ ਘੇਰਾ ਬਣ ਜਾਂਦਾ, ਉਹਨੂੰ ਖੰਭੇ ਦਿਖਣਗੇ ਜਿਵੇਂ ਪੱਖਾ 2-3 ਦੀ ਸਪੀਡ ਤੇ ਚੱਲ ਰਿਹਾ ਹੋਵੇ। ਤੇ ਇਹ ਕਾਰਨ ਹੈ ਕਿ ਜੇ ਮੱਖੀ ਵਾਲੀ ਅੱਖ ਲੱਗ ਜਾਏ ਤਾਂ ਤੁਹਾਨੂੰ ਸਾਰੀ ਦੁਨੀਆ ਸਲੋ ਮੋਸ਼ਨ ਚ ਚੱਲਦੀ ਦਿਖਾਈ ਦੇਵੇਗੀ। ਤਾਂ ਹੀ ਤਾਂ ਜਦੋਂ ਅਸੀਂ ਮੱਖੀ ਨੂੰ ਮਾਰਨ ਲੱਗਦੇ ਹਾਂ ਸਾਡਾ ਹੱਥ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ ਉਹ ਕਿਤੇ ਦੀ ਕਿਤੇ ਉੱਡ ਕੇ ਨਿਕਲੀ ਹੁੰਦੀ ਹੈ। ਬਹੁਤ ਘੱਟ ਵਾਰ ਹੋਏਗਾ ਕਿ ਤੁਸੀਂ ਹੱਥ ਨਾਲ ਉਹਨੂੰ ਮਾਰੋ, ਸੋ ਯੂ ਨੀਡ ਐਸਕੋਟ। ਤੁਹਾਡੇ ਹੱਥ ਦੇ ਵਿੱਚ ਮੱਖੀ ਮਾਰਨ ਵਾਲਾ ਉਹ ਪੰਜਾ ਜਿਹਾ ਹੋਣਾ ਚਾਹੀਦਾ, ਅਖਬਾਰ ਹੋਊਗਾ, ਅਖਬਾਰ ਦੇ ਨਾਲ ਗਤੀ ਹੋਰ ਤਰ੍ਹਾਂ ਦੀ ਹੈ, ਹੱਥ ਦੀ ਗਤੀ ਹੋਰ ਤਰ੍ਹਾਂ ਦੀ ਹੈ। ਸੋ ਉਹਦੀ ਅੱਖ ਇੰਨੀ ਤੇਜ਼ੀ ਨਾਲ ਦੇਖਦੀ ਹੈ ਕਿ ਜੋ ਅਸੀਂ ਆਪਣੇ ਵੱਲੋਂ ਬਹੁਤ ਤੇਜ਼ੀ ਨਾਲ ਵੀ ਕੰਮ ਕਰੀਏ, ਜੇ ਮੱਖੀ ਦੀ ਅੱਖ ਨਾਲ ਕ੍ਰਿਕਟ ਖੇਡਣ ਲੱਗ ਜਾਓ ਤੁਹਾਨੂੰ ਐਂ ਲੱਗੂਗਾ ਕਿ ਬਾਲਰ ਨੇ 15 ਮਿੰਟ ਪਹਿਲਾਂ ਬਾਲ ਸਿੱਟੀ ਹੈ, ਉਹ ਆ ਰਹੀ ਹੈ ਹੌਲੀ ਹੌਲੀ ਹੌਲੀ। ਸੋ ਇਹ ਵਰਤਾਰਾ ਹੀ ਬਦਲ ਜਾਣਾ, ਚੀਜ਼ਾਂ ਦੀ ਰਫ਼ਤਾਰ ਬਦਲ ਜਾਣੀ ਹੈ। ਜਿਨ੍ਹਾਂ ਨੂੰ ਅੱਜ ਅਸੀਂ ਸਲੋਅ ਕਹਿੰਦੇ ਹਾਂ ਉਹਨਾਂ ਨੂੰ ਖੜੇ ਹੋਏ ਕਹਾਂਗੇ, ਜਿਹੜੀਆਂ ਚੀਜ਼ਾਂ ਨੂੰ ਅਸੀਂ ਅੱਜ ਬਹੁਤ ਤੇਜ਼ ਮੰਨ ਰਹੇ ਹਾਂ ਉਹਨਾਂ ਨੂੰ ਕਹਾਂਗੇ ਤਾਂ ਮਾਮੂਲੀ ਰਫ਼ਤਾਰ 'ਤੇ ਚੱਲਦੀਆਂ। ਸੋ ਆਪਣੇ ਆਪ ਨੂੰ ਹੀ ਅਸੀਂ ਸੱਚ ਮੰਨ ਲੈਂਦੇ ਹਾਂ ਕਿ ਜਿੰਨਾ ਮੈਨੂੰ ਪਤਾ ਲੱਗ ਗਿਆ ਅਤੇ ਬਸ ਇਹਦੇ ਵਿੱਚੋਂ ਸਾਰੀ ਕਹਾਣੀ ਕੱਢ ਲੂੰਗਾ, ਅਤੇ ਫਿਰ ਇਹ 'ਚ ਵਿਜ਼ਡਮ ਦੀ ਕਮੀ ਰਹਿ ਜਾਂਦੀ ਹੈ। ਇਹ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ, ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਇਸ ਕਮਰੇ ਦੇ ਵਿੱਚ ਕਿੰਨੀ ਤਰ੍ਹਾਂ ਦੀ ਖੁਸ਼ਬੂ ਹੈ, ਮੇਰਾ ਨੱਕ ਇੰਨਾ ਕਾਮਯਾਬ ਨਹੀਂ। ਪਰ ਇੱਕ ਕੁੱਤੇ ਨੂੰ ਲੈ ਕੇ ਆਉ ਸਨੇਫਰ ਡੌਗ ਨੂੰ, ਉਹਨੇ ਦੱਸ ਦੇਣਾ ਕਿ ਜੁਰਾਬਾਂ ਗੱਡੀਆਂ ਨੇ ਕਿ ਇੱਥੇ ਆਹ ਕੱਪੜਾ ਰੱਖਿਆ ਸੀ, ਇੰਨੇ ਦਿਨਾਂ ਦਾ ਰੱਖਿਆ, ਇਹਦੇ 'ਚ ਬਦਬੂ ਹੈ, ਸਾਨੂੰ ਨਹੀਂ ਮਹਿਸੂਸ ਹੋਏਗਾ। ਕਦੋਂ ਕਿਸੇ ਨੇ ਇੱਥੋਂ ਦੀ ਚਾਹ ਪੀ ਕੇ ਕੱਪ ਬਾਹਰ ਕੱਢਿਆ, ਅੱਧਾ ਪੌਣਾ ਘੰਟਾ ਪਹਿਲਾਂ ਇੱਥੇ ਕਿਸੇ ਨੇ ਚਾਹ ਪੀਤੀ ਹੈ, ਆਪਾਂ ਨੂੰ ਨਹੀਂ ਪਤਾ ਲੱਗਦਾ, ਉਹਨੇ ਆ ਕੇ ਕਹਿ ਦੇਣਾ। ਅਤੇ ਕਿਹਨੇ ਪੀਤੀ ਹੈ ਉਹਨੂੰ ਫੜ ਵੀ ਲੈਣਾ ਜਾ ਕੇ, ਕਿਉਂਕਿ ਉਹਨੂੰ ਕਮਰੇ ਵਿੱਚ ਉਸ ਬੰਦੇ ਦੀ ਖੁਸ਼ਬੋਈ ਦਾ ਪਤਾ ਹੈ, ਅਸੀਂ ਖੁਸ਼ਬੋ ਦੇ ਨਾਲ ਬੰਦਾ ਨਹੀਂ ਫੜ ਸਕਦੇ। ਸੋ ਸਾਨੂੰ ਵਹਿਮ ਪੈ ਜਾਂਦੇ ਆ ਕਿ ਬਈ ਮੈਂ ਪਤਾ ਨਹੀਂ ਕਾਫੀ ਹੱਦ ਤੱਕ ਬੌਧਿਕ ਹੋ ਗਿਆ ਹੋਊਗਾ, ਬੌਧਿਕ ਹੋਣ ਦਾ ਤਾਂ ਪਤਾ ਹੀ ਨਹੀਂ ਲੱਗਦਾ। ਥੋੜਾ ਬਹੁਤ ਅਜੇ ਹੈ ਤੇ ਉਹ ਇਹੀ ਹੈ ਕਿ ਜਦੋਂ ਤੁਹਾਨੂੰ ਰੋਜ਼ ਮਹਿਸੂਸ ਹੋਵੇ ਕਿ ਅਜੇ ਤਾਂ ਯਾਰ ਐਜੂਕੇਸ਼ਨ ਦੇ ਵਿੱਚ ਹੋਰ ਚੀਜ਼ ਚਾਹੀਦੀ ਸੀ, ਅਜੇ ਹੋਰ ਚਾਹੀਦੀ ਸੀ, ਇਹਦੇ ਨਾਲ ਵੀ ਤੁਸੀਂ ਸਿਆਣੇ ਨਹੀਂ ਹੋ ਜਾਂਦੇ, ਬਸ ਤੁਹਾਡੀ ਜਾਣਕਾਰੀ ਪਹਿਲਾਂ ਨਾਲੋਂ ਵੱਧ ਜਾਂਦੀ ਹੈ। ਸਿਆਣਾ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਸਿਆਣਾ ਹੋ ਗਿਆ ਜਾਂ ਪੂਰਾ ਹੋ ਗਿਆ, ਮਰੇ ਬੰਦੇ ਨੂੰ ਅਸੀਂ ਕਹਿ ਦਿੰਦੇ ਕਿ ਪੂਰਾ ਹੋ ਗਿਆ। ਸੋ ਪੂਰਾ ਤਾਂ ਕਿਸੇ ਨੇ ਨਹੀਂ ਹੋਣਾ ਜਿੰਨਾ ਚਿਰ ਉਹ ਜਿਉਂਦਾ ਹੈ, ਉਹ ਅਧੂਰਾ ਹੀ ਆ, ਇਹ ਸਫ਼ਰ ਹੀ ਅਧੂਰੇ ਬਣਦਾ ਆ। ਅਤੇ ਭਾਵੇਂ ਕਿੰਨੀ ਵੀ ਉਮਰ ਹੋਵੇ ਜਦੋਂ ਮਰ ਜਾਂਦਾ ਕਹਿੰਦੇ ਕਿ ਜੀ ਪੂਰਾ ਹੋ ਗਿਆ, ਭਾਵੇਂ 5 ਸਾਲ ਦਾ ਹੋਵੇ, ਭਾਵੇਂ 5 ਮਹੀਨਿਆਂ ਦਾ, ਭਾਵੇਂ 50 ਸਾਲਾਂ ਦਾ। ਹੁਣ ਇੱਕ ਗੱਲ ਹੋਰ ਕਰ ਲੈਂਦੇ ਹਾਂ ਕਿ ਮਾਨਸਿਕਤਾ ਕੀ ਹੁੰਦੀ ਹੈ। ਮਰਦ ਪ੍ਰਧਾਨ ਸਮਾਜ, ਹੁਣ ਜਦੋਂ ਮਰਦ ਪ੍ਰਧਾਨ ਸਮਾਜ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਨਹੀਂ ਹੈ ਕਿ ਮਰਦਾਂ ਦੀ ਸੋਚ ਮਰਦ ਪ੍ਰਧਾਨ ਹੈ, ਇਹਦੇ ਵਿੱਚ ਔਰਤਾਂ ਵੀ ਮਰਦ ਪ੍ਰਧਾਨ ਸੋਚ ਵਾਲੀਆਂ ਹੁੰਦੀਆਂ ਨੇ। ਇਹ 'ਚ ਇਹ ਨਹੀਂ ਹੈ ਕਿ ਸਾਰੀਆਂ ਔਰਤਾਂ ਮਰਦ ਪ੍ਰਧਾਨ ਸੋਚ ਨਹੀਂ ਰੱਖਦੀਆਂ, ਸਿਰਫ ਮਰਦਾਂ ਦੀ ਸੋਚ ਮਰਦ ਹੋਣ ਕਰਕੇ ਮਰਦ ਪ੍ਰਧਾਨ ਹੈ। ਉਹਦਾ ਕਾਰਨ ਬੜਾ ਸੌਖਾ, ਜਦੋਂ ਦਾਜ ਦੇਹੀ ਦਾ ਰੌਲਾ ਪਵੇ ਅਤੇ ਨੂੰਹ ਦੇ ਨਾਲ ਜੋ ਸਲੂਕ ਕਰਨਾ ਉਹਦੇ ਵਿੱਚ ਸੱਸਾਂ ਅਤੇ ਘਰ ਦੀਆਂ ਔਰਤਾਂ ਕੋਈ ਇੱਕ ਪਾਸੇ ਥੋੜ੍ਹੀ ਖੜ੍ਹ ਜਾਂਦੀਆਂ ਨੇ, ਵੈਸੇ ਤਾਂ ਕੁੜੀ ਵਾਲੇ ਪਾਸੇ ਖੜ੍ਹੇ ਆ, ਬੰਦੇ ਬੰਦੇ ਮੁੰਡੇ ਵਾਲੇ ਪਾਸੇ ਖੜ੍ਹ ਜਾਣ, ਕਦੇ ਵੀ ਨਹੀਂ ਹੁੰਦਾ। ਉਹਦੇ ਵਿੱਚ ਜਿਹੜਾ ਬੇਗਾਨਾ ਆ ਉਹਦੇ ਨਾਲ ਬੇਗਾਨਗੀ ਦਾ ਸਲੂਕ ਹੋਵੇਗਾ ਕਿ ਇਹ ਬਾਰੀ ਆ ਅਸੀਂ ਅੰਦਰਲੇ ਆ। ਇਹ ਉਵੇਂ ਹੀ ਆ ਜਿਵੇਂ ਕੋਈ ਬਾਹਰਲੀ ਬਸਤੀ ਦਾ ਕੁੱਤਾ ਆ ਜੇ ਅਤੇ ਬਾਕੀ ਕੁੱਤੇ ਭੌਂਕਣ ਲੱਗ ਜਾਂਦੇ ਆ, ਅਸੀਂ ਉਸ ਚੀਜ਼ ਤੋਂ ਡਿਵੈਲਪ ਨਹੀਂ ਹੋਏ। ਹੁਣ ਇਹ ਮੇਲ ਸ਼ੋਵਨਿਜ਼ਮ, ਟੇਲਸ ਆਫ ਮੇਲ ਸ਼ੋਵਨਿਜ਼ਮ ਅੱਜ ਦ ਟ੍ਰਿਬਿਊਨ ਦੇ ਵਿੱਚ ਮਿਡਲ ਛਪਿਆ, ਸੀ ਵੀ ਸੁਕੁਮਾਰਨ ਇਹਦੇ ਰਾਈਟਰ ਨੇ, ਬਹੁਤ ਕਮਾਲ ਨਾਲ ਉਹਨਾਂ ਨੇ ਪੀਸ ਲਿਖਿਆ ਅਤੇ ਉਹਦੇ ਵਿੱਚ ਹਵਾਲਾ ਦਿੰਦੇ ਆ ਆਥਰ ਕੋਸਟੈਲਰ ਦਾ। ਆਰਥਰ ਕੋਸਟੈਲਰ ਦੀ ਕਿਤਾਬ ਹੈ ਦਾ ਐਕਟ ਆਫ ਕ੍ਰੀਏਸ਼ਨ, ਉਹਦੇ ਵਿੱਚ ਇੱਕ ਸਟੋਰੀ ਮੈਨਸ਼ਨ ਕਰਦੇ ਆ। ਪਹਿਲਾਂ ਮੈਂ ਪੜ੍ਹ ਕੇ ਸੁਣਿਆ, ਸੋਚਿਆ ਕਿ ਇਹ ਰੇਡੀਓ 'ਤੇ ਪੜ੍ਹ ਕੇ ਸੁਣਾਉਣ ਵਾਲਾ ਹੈ, ਅਖਬਾਰ 'ਚ ਛਪਿਆ ਤਾਂ ਯਾਰ ਸੁਣਾਇਆ ਜਾ ਸਕਦਾ, ਮੈਂ ਇੰਨਾ ਵੀ ਰਿਸਟ੍ਰਿਕਟਿਵ ਕਿਉਂ ਹੋ ਗਿਆ? ਵਾਈ ਆਈ ਐਮ ਟ੍ਰਾਇੰਗ ਟੂ ਪੁੱਟ ਸੈਂਸਰ ਔਨ ਮਾਈ ਸੈਲਫ ਵੈਨ ਸਮਥਿੰਗ ਇਜ਼ ਆਲਰੇਡੀ ਪਬਲਿਸ਼ਡ ਐਂਡ ਦਾ ਦੇਅਰ ਔਰ ਯੂ ਕੈਨ ਸੇ ਦੀ ਕਰੇਜ ਦੈਟ ਮੈਨ ਹੈਡ ਸ਼ੋਡ ਟੂ ਪਬਲਿਸ਼ ਦਿਸ ਆਰਟੀਕਲ, ਆਈ ਸ਼ੁੱਡ ਸਟੈਂਡ ਬਾਏ ਹਿਮ। ਹੁਣ ਉਹਦੇ ਵਿੱਚ ਆਰਥਰ ਕੋਸਟੈਲਰ ਦੀ ਇੱਕ ਕਹਾਣੀ ਦਾ ਹਵਾਲਾ ਦਿੰਦੇ ਆ, ਬੁੱਕ ਦਾ ਨਾਂ ਹੈ ਦਾ ਐਕਟ ਆਫ ਕ੍ਰੀਏਸ਼ਨ। ਉਹ ਕਹਿੰਦੇ ਵਾਈਲ ਟਰੈਵਲਿੰਗ ਥਰੂ ਹਿਸ ਟੈਰੀਟਰੀ ਅ ਪ੍ਰਿੰਸ ਸਪੋਟਡ ਅ ਮੈਨ ਇਨ ਦ ਚੀਰਿੰਗ ਕਰਾਊਡ ਹੂ ਬੋਰ ਅ ਸਟ੍ਰਾਈਕਿੰਗ ਰਿਜ਼ੈਂਬਲੈਂਸ ਟੂ ਹਿਮਸੈਲਫ। ਇੱਕ ਰਾਜਕੁਮਾਰ ਕਿਤੇ ਟਹਿਲਣ ਨਿਕਲਿਆ ਬਾਹਰ ਆਪਣੇ ਰਾਜ ਦੇ ਵਿੱਚ, ਤੇ ਉਹਨੇ ਅੱਗੇ ਜਾ ਕੇ ਦੇਖਿਆ ਕਿ ਇੱਕ ਬੰਦਾ ਖੜਾ ਭੀੜ ਦੇ ਵਿੱਚ, ਤੇ ਭੀੜ ਉਹਦੇ ਆਲੇ ਦੁਆਲੇ ਬੜੀ ਖੁਸ਼ਗੁਮਾਨ ਮਾਹੌਲ 'ਚ ਹੈ ਤੇ ਉਹਦੀ ਪ੍ਰਸ਼ੰਸਾ ਕਰ ਰਹੀ ਹੈ ਕਿ ਵਾਹ 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 ਹੋ ਰਹੀ ਹੈ। ਉਹਨੇ ਧਿਆਨ ਨਾਲ ਦੇਖਿਆ ਤੇ ਉਹ ਬੰਦੇ ਦੀ ਸ਼ਕਲ ਰਾਜਕੁਮਾਰ ਨਾਲ ਮਿਲਦੀ ਸੀ, ਤੇ ਰਾਜਕੁਮਾਰ ਆਪਣੇ ਘੋੜੇ ਦੇ ਉੱਤੇ ਬੈਠਿਆ, ਉਹਦੇ ਹੋਰ ਨੇੜੇ ਗਿਆ ਤੇ ਉਹਨੂੰ ਕਹਿੰਦਾ ਉਰੇ ਆ ਬਈ। ਹੀ ਬੈਕਨਡ ਹਿਮ ਐਂਡ ਐਸਟ, ਤੇ ਫਿਰ ਉਹਨੂੰ ਕੋਲ ਬੁਲਾ ਕੇ ਪੁੱਛਦਾ, ਵਾਜ ਯੋਰ ਮਦਰ ਐਵਰ ਇੰਪਲੋਇਡ ਇਨ ਮਾਈ ਪੈਲਸ? ਕਹਿੰਦਾ ਕਦੇ ਤੇਰੀ ਮਾਂ ਸਾਡੇ ਰਾਜ ਮਹਿਲਾਂ ਦੇ ਵਿੱਚ ਵੀ ਕੰਮ ਕਰਦੀ ਸੀ? ਕਦੇ ਤੇਰੀ ਮਾਂ ਸਾਡੇ ਰਾਜ ਮਹਿਲਾਂ ਦੇ ਵਿੱਚ ਕੰਮ ਕਰਦੀ ਸੀ? ਨੋ ਸਾਇਰ, ਕਹਿੰਦਾ ਨਹੀਂ ਮਹਾਰਾਜ। ਦ ਮੈਨ ਰਿਪਲਾਈਡ, ਬਟ ਮਾਈ ਫਾਦਰ ਵਾਸ, ਪਰ ਕਹਿੰਦਾ ਮੇਰਾ ਪਿਓ ਕੰਮ ਕਰਦਾ ਸੀ ਰਾਜ ਮਹਿਲਾਂ 'ਚ। ਹੁਣ ਇੱਥੇ ਦੇਖੋ ਸੋਚ, ਹੁਣ ਕਹਿੰਦੇ ਆ ਦ ਪ੍ਰਿੰਸ ਵਾਜ ਸੀਮਿੰਗਲੀ ਅਨਟ੍ਰਬਲਡ ਬਾਈ ਪ੍ਰੋਮਿਸਕੁਅਸ ਫਾਦਰ। ਕਹਿੰਦੇ ਜਦੋਂ ਪ੍ਰਿੰਸ ਨੇ ਇਹ ਗੱਲ ਕਹੀ ਉਹਨੂੰ ਆਪਣੇ ਪਿਤਾ ਦਾ ਕਿਸੇ ਵਿਆਹ ਤੋਂ ਬਾਹਰ ਸੰਬੰਧ ਬਣਾਉਣ ਦੇ ਕਰਕੇ ਉਹਨੂੰ ਉਹ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਦਖਲਾਕੀ ਨਹੀਂ ਲੱਗੀ। ਉਹ ਪਿਓ ਦੇ ਬਾਰੇ ਤਾਂ ਮਾਣ ਨਾਲ ਕਹਿੰਦਾ ਹੈ ਵੀ ਕਿਤੇ ਮੇਰੇ ਪਿਓ ਦੇ ਤੇਰੀ ਮਾਂ ਨਾਲ ਸੰਬੰਧ ਤਾਂ ਨਹੀਂ ਵੀ ਜਿਹੜੇ ਤੇਰੀ ਮੇਰੇ ਨਾਲ ਸ਼ਕਲ ਰਲਦੀ ਆ। ਕਹਿੰਦਾ ਨਹੀਂ, ਮੇਰਾ ਪਿਓ ਰਾਜ ਮਹਿਲਾਂ ਚ ਕੰਮ ਕਰਦਾ ਸੀ। ਹੁਣ ਰਾਜਕੁਮਾਰ ਦੀ ਮਾਂ ਤੇ ਗੱਲ ਆ ਗਈ। ਜਦੋਂ ਮਾਂ ਤੇ ਗੱਲ ਆ ਗਈ ਫਿਰ ਮਾਂ ਦੀ ਇੱਜ਼ਤ ਤੇ ਪਿਓ ਦੀ ਇੱਜ਼ਤ ਇੱਕੋ ਕਾਰੇ ਨੂੰ ਲੈ ਕੇ ਦੋ ਤਰ੍ਹਾਂ ਦੀ ਕਿਵੇਂ ਹੋ ਸਕਦੀ ਹੈ? ਜੇ ਉਹੀ ਕੰਮ ਪਿਓ ਨੇ ਕੀਤਾ ਉਹਦੇ ਚ ਤਾਂ ਦੂਜੇ ਨੂੰ ਆਕੜ ਨਾਲ ਕਹਿੰਦਾ। ਜੇ ਉਹੀ ਜਵਾਬ ਦੇਵੇ ਕਿ ਜੇ ਇਹ ਕੰਮ ਮੇਰੇ ਪਿਓ ਨੇ ਕੀਤਾ ਹੋਵੇ ਤੇਰੀ ਮਾਂ ਨਾਲ ਤੇ ਫਿਰ ਗੱਲ ਕਿੱਥੇ ਜਾਂਦੀ ਹੈ? ਹੁਣ ਇਹਦੇ ਵਿੱਚ ਦੋਨੇ ਹੀ ਮਰਦ ਨੇ ਦੋਨੇ ਹੀ ਆਪੋ ਆਪਣੀ ਕਿਸਮ ਨਾਲ ਮਰਦ ਪ੍ਰਧਾਨ ਹੋਣ ਦੀ ਗੱਲ ਕਰ ਰਹੇ ਹੈ। ਤੇ ਇੱਥੇ ਉਹ ਬਦਚਲਣੀ ਹੈ ਜਿਹੜੀ ਉਹਦੀ ਪਰਿਭਾਸ਼ਾ ਬਦਲ ਜਾਂਦੀ ਹੈ ਵੀ ਕਰ ਕੌਣ ਰਿਹਾ? ਜੇ ਤਾਂ ਪਿਓ ਦੀ ਹੈ ਫਿਰ ਤਾਂ ਮਾਂ ਵਾਲੀ ਗੱਲ ਹੈ ਕਿ ਬਾਪੂ ਬੜਾ ਘੈਂਟ ਸੀ। ਜੇ ਮਾਂ ਦੇ ਉੱਤੇ ਤਾਂ ਇਹ ਨਹੀਂ ਕਹਿੰਦੇ ਕਿ ਮਾਂ ਬੜੀ ਘੈਂਟ ਸੀ, ਉਹ ਇੰਨੇ ਲੋਕਾਂ ਦੀ ਮੁਹੱਬਤ ਹਾਸਲ ਕਰ ਸਕਦੀ ਸੀ, ਇੱਥੇ ਨਹੀਂ। ਹੁਣ ਜਿਹੜੀ ਇਹ ਸੋਚ ਦੇ ਉੱਤੇ ਸਵਾਲ ਹੈ ਉਹ ਕਹਿੰਦੇ ਆ ਵੀ ਹੀ ਵਾਜ਼ ਅਨਟ੍ਰਬਲਡ ਬਾਏ ਅ ਪ੍ਰੋਮਿਸਕੁਅਸ ਫਾਦਰ ਬਟ ਕੁਡ ਨਾਟ ਅਪਰੂਵ ਆਫ ਐਨ ਅਨਚੇਸਟ ਮਦਰ, ਕਿ ਅਪਵਿੱਤਰ ਮਾਂ ਦੀ ਕਲਪਨਾ ਨਹੀਂ ਉਹ ਕਰ ਸਕਿਆ। ਅ ਪਰਫੈਕਟ ਐਗਜ਼ੈਂਪਲ ਆਫ ਮੇਲ ਸ਼ੋਵਨਿਜ਼ਮ, ਇਹ ਹੈ ਮਰਦ ਪ੍ਰਧਾਨਤਾ ਦੀ ਸੂਰਵਾਦੀ ਸੋਚ ਹੈ ਜਿਹੜੀ। ਸੋ ਜਦੋਂ ਸੋਚ ਨੂੰ ਲੈ ਕੇ ਚੱਲਦੇ ਆ ਨਾ, ਇਹ ਬੜਾ ਪੇਚੀਦਾ ਮਾਮਲਾ ਆ, ਬੜੀ ਪਤਲੀ ਬੁੱਧੀ ਨਾਲ ਇਹਨਾਂ ਦੀਆਂ ਗੱਲਾਂ ਪੱਲੇ ਪੈ ਸਕਦੀਆਂ ਨੇ। ਔਰ ਇਹ ਗੱਲ ਸਾਡੇ ਸਮਾਜ ਚ ਖੁੱਲ੍ਹ ਕੇ ਕਰਨ ਵੀ ਨਹੀਂ ਦਿੱਤੀ ਜਾਂਦੀ, ਕਿਉਂਕਿ ਹਾਥ ਹੂਤ ਕਰਨ ਵਾਲੇ ਉਹਦੀ ਆ ਜਾਣਗੇ ਕਿ ਨਹੀਂ ਨਹੀਂ ਇਹਨੂੰ ਵਰਜਿਤ ਵਿਸ਼ਾ ਕਹਿ ਦੋ। ਕਿਉਂ ਕਹਿ ਦੋ? ਕਿਉਂਕਿ ਅਸੀਂ ਇਸ ਸਮਾਜ ਨੂੰ ਚੱਲਦੇ ਰੱਖਣਾ ਆ, ਕਿਉਂਕਿ ਇਸ ਸਮਾਜ ਨੇ ਕਮਜ਼ੋਰ ਬੰਦੇ ਤਿਆਰ ਕਰਨੇ ਆ ਤੇ ਉਹੀ ਕਮਜ਼ੋਰ ਬੰਦਿਆਂ ਤੇ ਰਾਜ ਕੀਤਾ ਜਾ ਸਕਦਾ। ਜੇ ਉਹਨਾਂ ਦੀ ਬੁੱਧੀ ਉੱਚੀ ਹੋ ਗਈ, ਜੇ ਉਹ ਸਹੀ ਸਵਾਲਾਂ ਦੇ ਸਹੀ ਜਵਾਬ ਲੱਭਣ ਲੱਗ ਗਏ, ਫਿਰ ਉਹ ਗੁਲਾਮ ਨਹੀਂ ਰਹਿਣਗੇ, ਫਿਰ ਉਹ ਸੈਕਰੀਫਾਈਸ ਨਹੀਂ ਕਰਨਗੇ। ਅਗਲੀ ਗੱਲ ਇਹਦੇ ਚ ਆਪਾਂ ਫਰਾਂਸ ਦੇ ਫਿਲੋਸਫਰ ਵੋਲਟੇਅਰ ਨੂੰ ਜੋੜਦੇ ਹਾਂ। ਮੈਂ ਬਾਰ ਬਾਰ ਇਹ ਗੱਲ ਕਰਦਾ ਹੁੰਦਾ ਤੇ ਉਹਨੇ ਕਿਹਾ ਸੀ ਇਫ ਦੇ ਕੈਨ ਮੇਕ ਯੂ ਬਿਲੀਵ ਇਨ ਅਬਸਰਡਿਟੀਜ਼, ਜੇ ਉਹ ਤੁਹਾਨੂੰ ਬੇਹੁਦਾ ਗੱਲਾਂ ਦੇ ਉੱਤੇ ਯਕੀਨ ਕਰਵਾਉਣ ਵਿੱਚ ਕਾਮਯਾਬ ਹੋ ਗਏ, ਜੇ ਤੁਹਾਡੇ ਹਾਕਮ ਤੁਹਾਨੂੰ ਬੇਹੁਦਾ ਗੱਲਾਂ ਦੇ ਵਿੱਚ ਯਕੀਨ ਕਰਾਉਣ ਵਿੱਚ ਕਾਮਯਾਬ ਹੋ ਗਏ, ਤਾਂ ਫਿਰ ਖਿਆਲ ਰੱਖਣਾ ਕਿ ਉਹ ਤੁਹਾਡੇ ਹੱਥੋਂ ਜ਼ੁਲਮ ਵੀ ਕਰਵਾਉਣਗੇ। ਇਫ ਦੇ ਮੈਨੇਜ ਟੂ ਕਨਵਿੰਸ ਯੂ ਆਫ ਐਬਸਰਡਿਟੀਜ਼ ਦੈਨ ਦੇ ਵਿਲ ਮੇਕ ਯੂ ਕਮਿਟ ਐਟਰੋਸਿਟੀਜ਼, ਫਿਰ ਉਹ ਤੁਹਾਡੇ ਹੱਥਾਂ ਤੋਂ ਜ਼ੁਲਮ ਵੀ ਕਰਵਾ ਲੈਣਗੇ। ਜਦੋਂ ਤੁਸੀਂ ਬੇਹੁਦਾ ਗੱਲ ਤੇ ਯਕੀਨ ਕਰ ਲਿਆ ਫਿਰ ਤੁਸੀਂ ਦੂਜੀ ਗੱਲ ਤੇ ਵੀ ਆ ਜਾਓਗੇ, ਕਿਉਂਕਿ ਤੁਹਾਡੇ ਅੰਦਰ ਬੇਹੁਦਗੀ ਆ ਚੁੱਕੀ ਹੈ ਤੇ ਉਹ ਅੰਦਰ ਪੂਰਾ ਸਮਾਵੇਸ਼ ਕਰ ਚੁੱਕੀ ਹੈ, ਪਰਸਨੈਲਿਟੀ ਕਰੈਕਟਰ ਦਾ ਹਿੱਸਾ ਬਣ ਚੁੱਕੀ ਹੈ। ਉਹਨੇ ਫਿਰ ਸਹੀ ਫੈਸਲੇ ਤੇ ਸਹੀ ਗੱਲ ਨਹੀਂ ਕਰਾਉਣੀ, ਉਦੋਂ ਵੱਡਾ ਫਿਰ ਕੋਈ ਅਤਿਆਚਾਰ ਹੀ ਨਿਕਲੂਗਾ। ਸਾਡੇ ਸਮਾਜ ਦੇ ਵਿੱਚ ਅਸੀਂ ਆਮ ਹੀ ਦੇਖਦੇ ਹਾਂ ਇਹ ਵੱਡੇ ਵੱਡੇ ਅਤਿਆਚਾਰ ਹੋ ਵਾਪਰ ਰਹੇ ਨੇ। ਸੋ ਦੈਟਸ ਦੀ ਇੰਟਰੋ ਟੁਡੇ ਤੇ ਆਪਾਂ 8 ਵਜੇ ਦੇ ਪ੍ਰੋਗਰਾਮ ਚ ਅੰਤਰਰਾਸ਼ਟਰੀ ਖਬਰਾਂ ਤੋਂ ਬਾਅਦ ਜਸਵਿੰਦਰ ਸਾਲ ਸਾਹਿਬ ਨਾਲ ਪੂਰੇ ਇਸ ਸੰਸਾਰ ਦੀ ਜੋ ਖੇਤੀਬਾੜੀ ਦਾ ਅਰਥਚਾਰਾ ਹੈ ਉਹ ਕਿਵੇਂ ਡਗਮਗਾਇਆ ਹੋਇਆ ਤੇ ਜਦੋਂ ਉਹਦਾ ਇੱਕ ਕੰਟੈਕਸਟ ਤੇ ਸੰਦਰਭ ਲੱਭਣਾ ਤੇ ਅਸੀਂ ਗੱਲ ਕਰਾਂਗੇ ਭਾਰਤ ਤੇ ਪੰਜਾਬ ਦੀ ਕਿਸਾਨੀ ਦੀ ਕਿ ਇਹ ਜਦੋਂ ਸੰਘਰਸ਼ ਦੇ ਰਾਹ ਤੇ ਹੈ ਤੇ ਇਹ ਸੰਘਰਸ਼ ਵੀ ਕਿਵੇਂ ਲੜਿਆ ਜਾਣਾ ਚਾਹੀਦਾ। ਮੰਗਾਂ ਜਾਇਜ਼ ਹੋਣ ਨਾਲ ਸਿਰਫ ਇਹ ਨਹੀਂ ਹੈ ਕਿ ਉਹਨਾਂ ਦਾ ਤਰੀਕਾ ਨਾਜਾਇਜ਼ ਵਰਤਿਆ ਜਾ ਸਕਦਾ, ਤੁਹਾਨੂੰ ਉਸ ਤੋਂ ਵੀ ਬਿਹਤਰ ਤਰੀਕੇ ਨਾਲ ਅੱਗੇ ਆਉਣਾ ਪਊਗਾ। ਚੰਗਾ ਕੰਮ ਕਰਨਾ ਬਹੁਤ ਔਖਾ, ਮਾੜਾ ਕੰਮ ਕਰਨਾ ਬਹੁਤ ਸੌਖਾ। ਤੁਸੀਂ ਮੈਨੂੰ ਕਹਿ ਦੋ ਵੀ ਆਹ ਬਿਲਡਿੰਗ ਢਾਹ ਦੇ, ਮੈਂ ਕੋਈ ਵੀ ਬਿਲਡਿੰਗ ਢਾਉਣ ਚ ਵਧੀਆ ਢੰਗ ਨਾਲ ਢਾਹ ਸਕਦਾ, ਪਰ ਉਸਾਰਨ ਵਿਚ ਨਾ ਕਿਹੋ। ਤਾਜ ਮਹਿਲ ਆਪਾਂ ਸਾਰੇ ਢਾਹ ਸਕਦੇ ਹਾਂ ਪਰ ਆਪਾਂ ਚ ਬਣਾ ਕੋਈ ਨਹੀਂ ਸਕਦਾ। ਕਿਤਾਬਾਂ ਵੀ ਅਸੀਂ ਸਾਰੇ ਪਾੜ ਸਕਦੇ ਹਾਂ, ਜੇ ਸਾਨੂੰ ਕੋਈ ਕਹੇ ਆਹ ਕਿਤਾਬ ਪਾੜ ਦੇ, ਮੈਂ ਕੋਈ ਵੀ ਕਿਤਾਬ ਪਾੜ ਸਕਦਾ ਕਿਉਂਕਿ ਮੇਰੇ ਹੱਥਾਂ ਚ ਇੰਨੀ ਤਾਕਤ ਹੈਗੀ ਆ, ਪਰ ਮੈਨੂੰ ਕਹੋ ਵੀ ਕਿਤਾਬ ਲਿਖ ਦੇ ਤੇ ਫਿਰ ਭੱਜ ਜਾਣਾ। ਮੈਨੂੰ ਤੁਸੀਂ ਕਹਿ ਦੋ ਵੀ ਇੱਕ ਗੀਤ ਗਾਇਆ ਕਿਸੇ ਨੇ, ਮੈਂ ਤਬਲਾ ਪਾੜ ਸਕਦਾ, ਮੈਂ ਹਾਰਮੋਨੀਅਮ ਤੋੜ ਸਕਦਾ, ਮੈਂ ਬੰਸਰੀ ਤੋੜ ਸਕਦਾ, ਮੈਂ ਮਾਈਕ ਵੀ ਤੋੜ ਸਕਦਾ, ਮੈਂ ਇਹਨਾਂ ਚੋਂ ਕੋਈ ਵੀ ਚੀਜ਼ ਨਹੀਂ ਬਣਾ ਸਕਦਾ। ਮੈਂ ਬੇਹੁਦਾ ਗਾ ਸਕਦਾ, ਮੈਂ ਚੰਗਾ ਨਹੀਂ ਗਾ ਸਕਦਾ। ਇਸ ਇਹਦਾ ਪਤਾ ਹੋਣਾ ਜ਼ਰੂਰੀ ਹੈ। ਖੈਰ ਇਹ ਤਾਂ ਰਹੀ ਗੱਲਬਾਤ, ਕਿਉਂਕਿ ਚੰਗਾ ਸੰਗੀਤ ਹੀ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਹੋਊਗਾ ਕਿ ਬੇਹੁਦਗੀ ਤੋਂ ਬਾਅਦ ਚੰਗਾ ਗੀਤ ਉਹਦੇ ਕੀ ਮਾਇਨੇ ਰੱਖਦੇ ਆ ਤੇ ਕਿਸ਼ੋਰ ਕੁਮਾਰ ਹੋਰਾਂ ਦੀ ਆਵਾਜ਼ ਵਿੱਚ ਇਹ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਦੇ ਉੱਤੇ ਕੁਝ ਖਬਰਾਂ ਤੇ ਚਰਚਾ ਕਰਾਂਗੇ ਜੀ। ਸੋ ਇਸ ਰੂਪਰੇਖਾ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਫਿਰ ਮੇਰਾ ਸਟੂਡੀਓ ਦਾ ਨੰਬਰ ਤੁਸੀਂ ਗੌਰ ਫਰਮਾ ਲਓ 416-620-1716-6201-778 ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਕਿਸੇ ਵਕਤ ਵੀ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਤੇ ਹੁਣ ਸੱਚ ਮੈਂ ਗੀਤ ਤਾਂ ਲਾ ਦਾਂ, ਗੀਤ ਕਿੱਧਰ ਗਿਆ ਭਰਾਵਾ? ਚੱਲ ਬਈ
ਨੀਲੇ ਨੀਲੇ ਅੰਬਰ ਪਰ ਚਾਂਦ ਜਬ ਆਏ ਪਿਆਰ ਬਰਸਾਏ ਹਮਕੋ ਤਰਸਾਏ ਐਸਾ ਕੋਈ ਸਾਥੀ ਐਸਾ ਕੋਈ ਪ੍ਰੇਮੀ ਪਿਆਸ ਦਿਲ ਕੀ ਬੁਝਾ ਜਾਏ ਨੀਲੇ ਅੰਬਰ ਪਰ ਚਾਂਦ ਜਬ ਆਏ ਪਿਆਰ ਬਰਸਾਏ ਹਮਕੋ ਤਰਸਾਏ ਐਸਾ ਕੋਈ ਸਾਥੀ ਹੋ ਐਸਾ ਕੋਈ ਪ੍ਰੇਮੀ ਹੋ ਪਿਆਸ ਦਿਲ ਕੀ ਬੁਝਾ ਜਾਏ ਨੀਲੇ ਨੀਲੇ ਅੰਬਰ ਪਰ ਚਾਂਦ ਜਬ ਆਏ ਪਿਆਰ ਬਰਸਾਏ ਹਮਕੋ ਤਰਸਾਏ ਜਬ ਚੂਮਤਾ ਹੈ ਸਾਗਰ ਕੋ ਊਚੇ ਊਚੇ ਪਰਬਤ ਜਬ ਚੂਮਤਾ ਹੈ ਅੰਬਰ ਕੋ ਪਿਆਸਾ ਪਿਆਸਾ ਅੰਬਰ ਜਬ ਚੂਮਤਾ ਹੈ ਸਾਗਰ ਕੋ ਪਿਆਰ ਸੇ ਖਟਨੇ ਕੋ ਬਾਹੋਂ ਮੇ ਬਸਨੇ ਕੋ ਦਿਲ ਮੇਰਾ ਲਲ ਜਾਏ ਕੋਈ ਤੋ ਆ ਜਾਏ ਐਸਾ ਕੋਈ ਸਾਥੀ ਹੋ ਐਸਾ ਕੋਈ ਪ੍ਰੇਮੀ ਹੋ ਪਿਆਸ ਦਿਲ ਕੀ ਬੁਝਾ ਜਾਏ ਨੀਲੇ ਨੀਲੇ ਅੰਬਰ ਪਰ ਚਾਂਦ ਜਬ ਆਏ ਪਿਆਰ ਬਰਸਾਏ ਹਮਕੋ ਤਰਸਾਏ ਤਪਤੀ ਕਿਰਨੇ ਜਬ ਗਾਲੋਂ ਕੋ ਛੂ ਜਾਏ ਠੰਡੇ ਠੰਡੇ ਝੋਂਕੇ ਜਬ ਬਾਲੋਂ ਕੋ ਸਹਿਲਾਏ ਤਪਤੀ ਤਪਤੀ ਕਿਰਨੇ ਜਬ ਗਾਲੋਂ ਕੋ ਛੂ ਜਾਏ ਸਾਸੋਂ ਕੀ ਗਰਮੀ ਕੋ ਹਾਥੋਂ ਕੀ ਨਰਮੀ ਕੋ ਮੇਰਾ ਮਨ ਤਰਸਾਏ ਕੋਈ ਤੋ ਛੂ ਜਾਏ ਐਸਾ ਕੋਈ ਸਾਥੀ ਹੋ ਐਸਾ ਕੋਈ ਪ੍ਰੇਮੀ ਹੋ ਪਿਆਸ ਦਿਲ ਕੀ ਬੁਝਾ ਜਾਏ ਨੀਲੇ ਨੀਲੇ ਅੰਬਰ ਪਰ ਚਾਂਦ ਜਬ ਆਏ ਪਿਆਰ ਬਰਸਾਏ ਹਮਕੋ ਤਰਸਾਏ ਸਾਵਨ ਬੂੰਦੋਂ ਕੇ ਬਾਨ ਚਲਾਏ ਸਦਰ रंगी बरसातों में जब तन मन भीगा जाए, छम छम करता सावन बूंदों के बान चलाए, सतरंगी बरसातों में जब तन मन भीगा जाए, प्यार में नहाने को डूब ही जाने को, दिल मेरा तड़पाए ख्वाब जगा जाए, ऐसा कोई साथी हो ऐसा कोई प्रेमी हो, प्यास दिल की बुझा जाए, नीले नीले अंबर पर चांद जब आए, प्यार बरसाए हमको तरसाए, ला 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 ला
ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अगर तुसी मल्टी स्टोरिंग बिल्डिंग खरीदन दे चावान हो ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਹ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਓ ਅੱਜ ਤਾਂ ਕਮਾਲ ਹੀ ਹੋਗੀ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲੈ ਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੀ ਸ਼ੁਰੂਆਤ ਦੇ ਵਿੱਚ ਅਸੀਂ ਪਹਿਲੀ ਖਬਰ ਹੈ ਜਿਹੜੀ ਉਹ ਲੈਣੀ ਹੈ ਕ੍ਰਾਈਮ ਨਾਲ ਜੁੜੇ ਹੋਏ ਮਾਮਲਿਆਂ ਤੇ। ਸ਼ਹਿਰ ਦੀ ਹਾਲਤ ਠੀਕ ਨਹੀਂ ਹੈ, ਚਾਹੇ ਇਸ ਵਾਰ ਇਹ ਟਾਰਗੈਟਿਡ ਕਿਲਿੰਗ ਦਾ ਮਾਮਲਾ ਹੋਵੇ, ਪਰ ਜ਼ਰੂਰੀ ਨਹੀਂ ਹੈ ਕਿ ਗੋਲੀ ਜਿਹਦੇ ਮਾਰੀ ਜਾਵੇ ਉੱਥੇ ਜਾ ਕੇ ਲੱਗਦੀ ਹੈ। ਇਹੋ ਜਿਹੇ ਕੰਮ ਦੇ ਵਿੱਚ ਹਫੜਾ ਦਫੜੀ ਵੀ ਹੁੰਦੀ ਹੈ। ਜਿਹੜੇ ਬਾਇਸਟੈਂਡਰਸ ਹੁੰਦੇ ਨੇ ਉੱਥੇ ਖੜੇ ਲੋਕ, ਉਨ੍ਹਾਂ ਦੇ ਵੀ ਜ਼ਖਮੀ ਹੋਣ ਜਾਂ ਫਿਰ ਮਾਰੇ ਜਾਣ ਦਾ ਖਦਸ਼ਾ ਰਹਿੰਦਾ। ਔਰ ਟਾਰਗੈਟਿਡ ਕਿਲਿੰਗ ਨੂੰ ਵੀ ਅਸੀਂ ਕਿਉਂ ਪਾਸੇ ਕਰਕੇ ਛੱਡ ਦਈਏ? ਇਹ ਵੀ ਕੋਈ ਚੰਗਾ ਵਰਤਾਰਾ ਨਹੀਂ ਹੈ ਕਿ ਠੀਕ ਹੈ ਜੇ ਦੋ ਬੰਦਿਆਂ ਨੇ ਆਪਸ ਵਿੱਚ ਗੱਲ ਨਿਬੇੜਨੀ ਹੈ ਤੇ ਉਹਦਾ ਹੱਲ ਕਿਸੇ ਇੱਕ ਦੀ ਜਾਨ ਲੈ ਕੇ ਸੁਧਰਦਾ ਹੱਲ ਹੁੰਦਾ ਮਸਲਾ, ਤੇ ਇਹਨੂੰ ਵੀ ਪ੍ਰਵਾਨਗੀ ਤਾਂ ਨਹੀਂ ਨਾ ਦਿੱਤੀ ਜਾ ਸਕਦੀ। ਸੋ ਹੁਣ ਤਾਜ਼ਾ ਮਾਮਲੇ ਚ ਪਤਾ ਲੱਗਿਆ ਕਿ 2 ਵਿਅਕਤੀਆਂ ਦੀ ਮੰਗਲਵਾਰ ਸਵੇਰੇ ਤੜਕੇ 2 ਅਲੱਗ ਅਲੱਗ ਵਾਰਦਾਤਾਂ ਹੋਈਆਂ ਗੋਲੀਬਾਰੀ ਦੀਆਂ। 2 ਦੀ ਮੌਤ ਹੋਈ ਹੈ ਤੇ 3 ਜਣੇ ਹਸਪਤਾਲ ਦੇ ਵਿਚ ਨੇ। ਇਕ ਮਾਮਲਾ ਤਾਂ ਸਵੇਰੇ 5 ਵਜੇ ਨਾਰਥ ਆਫ ਟੋਰਾਂਟੋ ਹਿਕਰੀ ਟ੍ਰੀ ਰੋਡ ਨੀਅਰ ਵੈਸਟਨ ਰੋਡ ਉਥੇ ਵਾਪਰਿਆ। ਪੁਲਿਸ ਕਹਿੰਦੀ ਹੈ ਕਿ 2 ਬੰਦਿਆਂ ਨੂੰ ਟਰਾਮਾ ਸੈਂਟਰ ਫਟਾਫਟ ਉਥੋਂ ਭੇਜਿਆ ਗਿਆ, ਪਰ ਦੋਨਾਂ ਦੀ ਹੀ ਮੌਤ ਹੋ ਗਈ। ਉਥੇ ਤਾਂ 2 ਹੀ ਮਾਰੇ ਗਏ। ਤੇ ਹੁਣ ਕਹਿੰਦੇ ਅਸੀਂ ਆਈਡੈਂਟੀਫਾਈ ਕਰਨਾ ਚਾਹੁੰਦੇ ਹਾਂ ਇਹਨਾਂ ਬੰਦਿਆਂ ਨੂੰ ਤੇ ਫਿਰ ਅੱਗੇ ਇਹਨਾਂ ਦੇ ਪਰਿਵਾਰ ਦੇਖ ਕੇ ਫਿਰ ਉਹਨਾਂ ਨੂੰ ਸੂਚਿਤ ਕਰਾਂਗੇ ਕਿ ਇਹ ਘਟਨਾ ਵਾਪਰ ਗਈ ਹੈ। ਡਿਟੈਕਟਿਵ ਨੇ ਸਰਜੈਂਟ ਐਰਨ ਐਕੇਸਨ ਉਹਨਾਂ ਨੇ ਨਿਊਜ਼ ਮੀਡੀਆ ਨਾਲ ਕਾਨਫਰੰਸ ਦੌਰਾਨ ਰਿਪੋਰਟਰਸ ਨੂੰ ਘਟਨਾ ਸਥਲ ਤੋਂ ਇਹ ਜਾਣਕਾਰੀ ਦਿੱਤੀ ਟਿਊਜ਼ਡੇ ਮੰਗਲਵਾਰ ਸਵੇਰੇ ਕੱਲ ਤੇ ਪੁਲਿਸ ਨੂੰ ਲੱਗਦਾ ਕਿ ਟੂ ਮੈਨ ਆਰ ਇਨ ਦੇਅਰ ਟਵੈਂਟੀਜ਼ ਔਰ ਅਰਲੀ ਥਰਟੀਜ਼ ਕਿ ਜਿਹੜੇ ਇਹ ਦੋ ਬੰਦੇ ਮਾਰੇ ਗਏ ਨੇ ਇਹਨਾਂ ਦੀ ਉਮਰ 20-30 ਸਾਲਾਂ ਦੀ ਲੱਗਦੀ ਹੈ ਤੇ ਪੁਲਿਸ ਚਸ਼ਮਦੀਦ ਗਵਾਹਾਂ ਨੂੰ ਵੀ ਬੇਨਤੀ ਕਰ ਰਹੀ ਹੈ ਅਪੀਲ ਕਰ ਰਹੀ ਹੈ ਕਿ ਇੰਨਾ ਸੰਘਣੀ ਆਬਾਦੀ ਵਾਲਾ ਇਲਾਕਾ ਜ਼ਰੂਰ ਸਵੇਰੇ 5 ਵਜੇ ਦੇ ਸਮੇਂ ਦੌਰਾਨ ਵੀ ਕੋਈ ਨਾ ਕੋਈ ਉਥੋਂ ਲੰਘਦਾ ਗਿਆ ਹੋਵੇਗਾ ਜਿਹੜਾ ਇਹ ਮਾਮਲੇ ਦੀ ਕੋਈ ਤੰਦ ਉਨ੍ਹਾਂ ਦੇ ਹੱਥ ਫੜਾ ਸਕਦਾ। ਆਲਦੋ ਦਿਸ ਅਕਰਡ ਇਨ ਅਰਲੀ ਮਾਰਨਿੰਗ ਆਵਰਸ ਦੇਅਰ ਆਰ ਅ ਲੋਟ ਆਫ ਰੈਜੀਡੈਂਟਸ ਇਨ ਦਾ ਏਰੀਆ ਦੈਟ ਮੇ ਹੈਵ ਹਰਡ ਔਰ ਸੀਨ ਸਮਥਿੰਗ ਦੈਟ ਮੇ ਅਸਿਸਟ ਅਸ ਇਨ ਆਵਰ ਇਨਵੈਸਟੀਗੇਸ਼ਨ ਇੱਕ ਛੋਟੀ ਮੋਟੀ ਵੀ ਕੋਈ ਗੱਲ ਕਹਿੰਦੇ ਕਲੂ ਕੋਈ ਹਿੰਟ ਪਤਾ ਲੱਗ ਜੇ ਮਾਮਲਾ ਸੁਲਝਾਉਣ ਵਿਚ ਤੇ ਮਾਮਲੇ ਦੀ ਫਿਰ ਪੈੜ ਦੱਬੀ ਜਾ ਸਕਦੀ ਹੈ। ਹਜੇ ਇਸ ਮਾਮਲੇ ਵਿਚ ਕੋਈ ਹੋਰ ਬਹੁਤੇ ਵੇਰਵੇ ਜਾਣਕਾਰੀ ਹੈ ਨਹੀਂ। ਇਸਦੇ ਨਾਲ ਇਹ ਕਹਿੰਦੇ ਇੱਕ ਤੜਕੇ 3 ਵਜੇ ਡਾਊਨ ਟਾਊਨ ਕੋਰ ਦੇ ਵਿਚ ਐਨ ਡਾਊਨ ਟਾਊਨ ਦਾ ਇਲਾਕਾ ਜਿਹੜਾ ਪੈਂਦਾ ਹੈ ਉਥੇ ਬਲੂ ਜੇਜ਼ ਅਵੇ ਨੀਅਰ ਵੈਲਿੰਗਟਨ ਸਟਰੀਟ ਇੱਥੇ ਵੀ ਗੋਲੀਬਾਰੀ ਦੀ ਵਾਰਦਾਤ ਹੋਈ। ਮੌਕੇ ਤੇ ਪੁਲਿਸ ਪਹੁੰਚੀ ਤੇ ਇਕ ਬੰਦੇ ਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿਚ ਹਸਪਤਾਲ ਪਹੁੰਚਾਇਆ ਗਿਆ। ਇਕ ਹੋਰ ਔਰਤ ਨੂੰ ਵੀ ਗੈਰ ਜਾਨਲੇਵਾ ਸੱਟਾਂ ਲੱਗੀਆਂ ਨੇ ਤੇ ਇਕ ਹੋਰ ਬੰਦਾ ਵਾਕ ਟੂ ਹਾਸਪਿਟਲ ਵਿਦ ਨਾਨ ਲਾਈਫ ਥਰੈਟਨਿੰਗ ਇੰਜਰੀਜ਼ ਤੇ ਇਕ ਬੰਦਾ ਆਪਣੇ ਆਪ ਹੀ ਹਸਪਤਾਲ ਪਹੁੰਚ ਗਿਆ। ਉਹਦੇ ਵੀ ਕੋਈ ਜਾਨਲੇਵਾ ਤਾਂ ਜ਼ਖਮੀ ਹੋਣ ਦੀ ਗੱਲ ਨਹੀਂ ਸੀ ਪਰ ਉਹ ਆਪ ਪਹੁੰਚਿਆ ਤੇ ਇਨ੍ਹਾਂ ਦੀ ਵੀ ਉਮਰ 20-30 ਸਾਲਾਂ ਦੀ ਹੋਈ ਹੈ। 20-30 ਦੀ ਉਮਰ ਦੇ ਵਿਚ ਹੀ ਜਾਨਲੇਵਾ ਢੰਗ ਤਰੀਕਿਆਂ ਦੇ ਨਾਲ ਮਸਲੇ ਹੱਲ ਕੀਤੇ ਜਾਣ ਦੇ ਲੋਕ ਰਾਹ ਪਏ ਹੋਏ ਨੇ ਤੇ ਕਈ ਸਾਥੀ ਆਪਣੇ ਘਰਾਂ ਚ ਬੈਠੇ ਐ ਰੁਜ਼ਗਾਰ ਦੀ ਸਮੱਸਿਆ ਨੂੰ ਲੈ ਕੇ। ਲਗਾਤਾਰ ਉਨ੍ਹਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ। ਐਸੇ ਵੀਰ ਸੱਜਣ ਨੇ ਕਿ ਕੰਸਟਰਕਸ਼ਨ ਦਾ ਕੰਮ ਸਟਾਰਟ ਹੀ ਨਹੀਂ ਕਰ ਰਹੇ, ਬਾਕੀ ਉਹੀ ਪ੍ਰਾਈਮ ਮਿਨਿਸਟਰ ਤੇ ਵੀ ਉਨ੍ਹਾਂ ਨੂੰ ਗੁੱਸਾ ਆਇਆ ਕਿ ਸ਼ਾਇਦ ਇਹਦੇ ਜਾਇਆ ਸਰਕਾਰ ਬਦਲੇ ਤੋਂ ਮਸਲਾ ਹੱਲ ਹੋ ਜੇ। ਇਸ ਤਰ੍ਹਾਂ ਦੇ ਵੀ ਅੰਦਾਜ਼ੇ ਕੁਝ ਨਾ ਕੁਝ ਹੱਦ ਤੱਕ ਰੱਖੇ ਜਾ ਰਹੇ ਨੇ, ਪਰ ਇਹਨਾਂ ਬਾਰੇ ਵੀ ਕੀ ਕਿਹਾ ਜਾ ਸਕਦਾ ਹੈ। ਚਲੋ ਅਗਲੀ ਖਬਰ ਤੇ ਚੱਲਦੇ। ਮਾਰਕੀਟ ਇਕਨੋਮੀ ਦੇ ਵਿਚ ਆਪਾਂ ਰਹਿੰਦੇ ਹਾਂ ਤੇ ਮਾਰਕੀਟ ਡਰਿਵਨ ਫੋਰਸਿਸ ਨੇ ਜਿਹੜੀਆਂ ਉਹੀ ਸਾਡੇ ਬਾਰੇ ਫੈਸਲੇ ਕਰਦੀ ਹੈ। ਸਾਡਾ ਸਾਰਾ ਸੁਭਾਅ ਆਦਤਾਂ ਇਹਨਾਂ ਦੇ ਉੱਤੇ ਪੂਰੀ ਪੂਰੀ ਨਿਗਾਹ ਰੱਖੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਮਾਲ ਤੁਹਾਡੇ ਤੱਕ ਪਹੁੰਚਾਇਆ ਜਾਵੇ। ਸੋ ਇਹ ਨਿਗਾਹ ਰੱਖਣੀ, ਮਾਰਕੀਟ ਦੇ ਲੋਕਾਂ ਦੇ ਰੁਝਾਨ ਦੇਖਣੇ ਤੇ ਫਿਰ ਉਹਦੇ ਮੁਤਾਬਕ ਚੀਜ਼ਾਂ ਤਿਆਰ ਕਰਨੀਆਂ, ਇਹ ਤਾਂ ਗੱਲ ਸਮਝ ਆਉਂਦੀ ਹੈ। ਪਰ ਇਹ ਕਰਦੇ ਕਰਦੇ ਕੁਝ ਕੰਪਨੀਆਂ ਲੋੜ ਤੋਂ ਕੁਝ ਅੱਗੇ ਨਿਕਲ ਜਾਂਦੀਆਂ ਨੇ। ਇੱਕ ਤਾਂ ਟੈਕਨੋਲੋਜੀ ਇਹੋ ਜਿਹੀ ਆ ਗਈ ਕਿ ਤੁਹਾਡੇ ਚਿਹਰਿਆਂ ਤੋਂ ਸਭ ਕੁਝ ਪੜਿਆ ਜਾ ਸਕਦਾ, ਔਰ ਬਾਇਓਮੈਟ੍ਰਿਕ ਰੈਟੀਨਾ ਔਰ ਫੇਸ ਰੈਕਗਨਾਈਜੇਸ਼ਨ, ਅਸੀਂ ਇਹ ਸਹੂਲਤਾਂ ਮੰਨ ਕੇ ਚੱਲ ਰਹੇ ਹਾਂ। ਔਰ ਠੀਕ ਹੈ ਕਿ ਆਮ ਭੋਲੇ ਭਾਅ ਸਾਨੂੰ ਲੱਗਦਾ ਕਿ ਇਹ ਚੰਗੀਆਂ ਚੀਜ਼ਾਂ ਨੇ। ਹੁਣ ਤੁਹਾਡਾ ਚਿਹਰਾ ਇੱਕ ਵਾਰੀ ਸਰਕਾਰ ਨੇ ਨੋਟ ਕਰ ਲਿਆ ਜਾਂ ਕਿਸੇ ਨੇ ਵੀ ਨੋਟ ਕਰ ਲਿਆ, ਉਹ ਤੋਂ ਬਾਅਦ ਹੁਣ ਅੱਜ ਦੇ ਜ਼ਮਾਨੇ ਵਿਚ ਕਿਸੇ ਬੰਦੇ ਨੂੰ ਲੱਭਣਾ ਕੋਈ ਔਖਾ ਕੰਮ ਨਹੀਂ। ਸੜਕਾਂ ਦੇ ਉੱਤੇ ਕੈਮਰੇ ਲਾਓ, ਲੱਗੇ ਹੀ ਹੈ, ਤੇ ਤੁਰੇ ਜਾਂਦੇ ਬੰਦਿਆਂ ਵਿਚੋਂ ਤੁਸੀਂ ਵਿਕਟਮ ਪਛਾਣ ਸਕਦੇ ਹੋ ਤੇ ਕੈਮਰੇ ਨੇ ਅਲਰਟ ਕਰ ਦੇਣਾ ਕਿ ਇੱਥੇ ਆਹ ਵਾਂਟਡ ਬੰਦਾ ਜਾ ਰਿਹਾ ਤੇ ਇਹ ਸੜਕ ਤੇ ਹੁਣ ਨਿਕਲਿਆ। ਉੱਥੇ ਉਹਨੂੰ ਟਾਰਗੇਟ ਕੀਤਾ ਜਾ ਸਕਦਾ। ਆਉਂਦੇ ਸਮੇਂ ਚ ਡਰੋਨ ਨਾਲ ਵੀ ਬੰਦਾ ਚੱਕਣ ਵਾਲੇ ਡਰੋਨ ਵੀ ਬਣਾ ਲੈਣਗੇ, ਕੋਈ ਇਹਦੀ ਤਾਂ ਪਾਵਰ ਦਾ ਹੀ ਮਸਲਾ ਰਹਿ ਗਿਆ। ਇਸ ਤਰ੍ਹਾਂ ਜਿਹੜਾ ਇੱਕ ਧਿਰਾਂ ਦੇ ਹੱਥ ਚ ਤਾਕਤ ਜਾਈ ਜਾਂਦੀ ਹੈ ਤੇ ਉਹ ਆਪਣੇ ਕੰਟਰੋਲ ਕਰਦਿਆਂ ਟੈਕਨੋਲੋਜੀ ਵਰਤ ਰਹੇ ਹੈ। ਪਹਿਲਾਂ ਸਾਡੇ ਕੋਲ ਇੰਨਾ ਤੰਤਰ ਯੰਤਰ ਨਹੀਂ ਸੀ, ਪਰ ਮਾਨਸਿਕਤਾ ਸ਼ੁਰੂ ਤੋਂ ਇਹ ਰਹੀ ਹੈ ਕਿ ਮੈਂ ਲੋਕਾਂ ਨੂੰ ਕੰਟਰੋਲ ਕਰਾਂ। ਸਾਡੇ ਵਿਚ ਕੀ ਵਹਿਮ ਪੈਂਦਾ ਸੀ, ਕਹਿੰਦੇ AI ਆ ਗਈ, ਓਏ ਆਹ ਆ ਗਿਆ, ਆਹ ਨਵੀਂ ਟੈਕਨੋ। ਇੱਕ ਧਿਰ ਦੀ ਮਾਨਸਿਕਤਾ ਇਹ ਹੈ ਕਿ ਇਹ ਸਾਰੇ ਲੋਕ ਸਿਰਫ਼ ਤੇ ਸਿਰਫ਼ ਮੇਰੇ ਅਨੁਸਾਰ ਸੋਚਣ, ਉੱਠਣ, ਬੈਠਣ, ਜਾਗਣ, ਉਵੇਂ ਕੰਮ ਕਰਨ। ਹੁਣ ਉਨ੍ਹਾਂ ਨੂੰ ਉਹਦੇ ਲਈ ਬਿਹਤਰ ਟੂਲ ਚਾਹੀਦੇ ਨੇ, ਉਹ ਲਗਾਤਾਰ ਟੂਲ ਡਿਵੈਲਪ ਕਰ ਰਹੇ ਨੇ। ਅਸੀਂ ਬਹਿਸ ਨੂੰ ਚੱਕ ਲੈਂਦੇ ਹਾਂ ਕਿ ਮੋਬਾਈਲ ਆਏ ਤੋਂ ਸਮਾਜ ਵਿਗੜ ਗਿਆ, ਸਮਾਜ ਪਹਿਲਾਂ ਹੀ ਵਿਗਾੜਿਆ ਜਾ ਰਿਹਾ ਸੀ, ਮੋਬਾਈਲ ਨੇ ਉਹ ਤਰੀਕੇ ਨੂੰ ਸੌਖਾ ਕਰਤਾ। ਬਹੁਤੇ ਲੋਕਾਂ ਦੇ ਉੱਤੇ ਭੈ ਪਾਉਣਾ ਸੀ फिर वधिया हथियार बनाए गए, फिर वह हथियारों की इन्नी मार बनाई गई कि एको बंदा पूरी धरती भी नष्ट कर दे, इन्ना खौफ हो कि भाई एक बटन दबा दिया तो बस सारा कुछ ही कर दूंगा। हुण जिहड़ा उत्थे तक जाना है असीं इह ना कहिआ करिए कि एडे मारू हथियार बन गए, नो नो, सवाल मारू हथियारां दा नहीं, सवाल मारू सोच दा। मारू सोच ने उहे जे ही तरीके लभी जाने हैं जिहदे नाल उह अपने आप नूं होर वधेरे समर्थ बनावे, सक्षम बनावे, एबल बनावे, कैपेबल बनावे कि मेरा कंट्रोल पहलां तों भी मजबूत हो जाए और उह कंट्रोल नजर भी ना आवे। नाल दो गल्लां ने कि दुनिया मेरे गल च तो मैं सब दे संगल पाया होवे पर संगल दिखाई ना दे। हुण इह है कि यूनिवर्सिटी ऑफ वाटरलू दे स्टूडेंट्स ने एक गल फड़ी है कि उत्थे लगियां होईयां वेंडिंग मशीनस जिथों तुसीं अपने आप बटन दब के चीज कढ लो, खाण पीण वाले पॉप्स जिन्हों असीं कह लईए, कोल्ड ड्रिंक्स ते चिप्स चुप्सां दे बिस्कुटां दे पैकेट कूकट दीआं मशीनां लगियां हुंदियां ने, तुसीं जिहड़ी चीज लैणी है उते क्लिक मार दो, उन्ने पैसे पा दो ते फिर वो डब्बा निकल के आ जांदा। हुण ये वेंडिंग मशीनां जदों चलदियां ने तां इन्हां ने कहा कि पहलां तो उते इश्तिहार आई जांदे आ कि असीं इश्तिहार अपने उह करदे आ प्रोपेगेट, पर जदों कोई बंदा जाके खड़दा तो स्क्रीन ते आ जांदा कि वट कैन आई डू फॉर यू, हैना, वट डू यू वॉन्ट, फिर ये दवाएं वो दवाएं का प्रोसैस है। हुण इत्थे तक तां गल हैगी है, पर ये मशीनां दे विच अगे ये भी लग गया कि जिहड़ा आ रहा वो मुंडा आ कुड़ी आ उहदी किन्नी उमर है, ਕਿਹੋ ਜਿਹੀਆਂ ਚੀਜ਼ਾਂ ਉਹ ਚੱਕਦੇ ਆ। ਹੁਣ ਉਹਨਾਂ ਨੇ ਤਾਂ ਗੱਲ ਇਹ ਕਹੀ ਆ ਵੀ ਜਿਹੜੀ ਚੀਜ਼ ਨਹੀਂ ਵਿਕਦੀ ਅਸੀਂ ਕਿਉਂ ਮਸ਼ੀਨ ਚ ਪਾਈਏ, ਸਾਨੂੰ ਰੁਝਾਨ ਪਤਾ ਲੱਗਣ। ਉਹ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਵੀ ਭਾਈ ਕਿਸੇ ਨੇ ਆਹ 8 ਆਹ ਬੋਤਲਾਂ ਚੱਕ ਲਈਆਂ, ਆਹ ਬੋਤਲ ਵਿਕਦੀ ਉਹ ਨਹੀਂ, ਇਹਦੇ ਲਈ ਫੇਸ ਰੈਕੋਗਨਾਈਜੇਸ਼ਨ ਦੀ ਲੋੜ ਤਾਂ ਹੈ ਨਹੀਂ ਗੀ। 10 ਦਿਨ ਤੁਸੀਂ 10 ਚੀਜ਼ਾਂ ਧਰੀਆਂ, ਤੁਹਾਨੂੰ ਚੱਕਣ ਤੋਂ ਬਾਅਦ ਪਤਾ ਲੱਗ ਜਾਣਾ ਵੀ ਆਹ 4 ਵੱਧ ਵਿਕਦੀਆਂ, ਆਹ ਘੱਟ ਵਿਕਦੀ ਆ, ਇਹਦੇ ਚ ਮੇਰੀ ਸ਼ਕਲ, ਸੈਕਸ, ਉਮਰ, ਹੋਰ ਮੇਰੇ ਸ਼ੌਕ, ਗਾਹਾਂ ਦੀ ਗਾਹਾਂ ਮੇਰੀਆਂ, ਹੋਰ ਪਰਤਾਂ ਫਰੋਲਣ ਦੀ ਕੀ ਲੋੜ ਹੈ। ਤੁਹਾਨੂੰ ਦੁਕਾਨ ਤੇ ਪਤਾ ਵੀ 10 ਚੀਜ਼ਾਂ ਰੱਖੀਆਂ ਨੇ, 10 ਚੋਂ 4 ਵਿਕਦੀਆਂ, 4 ਨਹੀਂ ਵਿਕਦੀਆਂ, 4 ਘੱਟ ਵਿਕਦੀਆਂ ਨੇ, ਠੀਕ ਹੈ ਜੀ। ਉਸ ਹਿਸਾਬ ਨਾਲ ਤੁਸੀਂ ਚੀਜ਼ਾਂ ਦੀ ਤਾਂ ਉਹ ਪੜਚੋਲ ਹੋ ਜਾਊਗੀ ਵੀ ਮਾਰਕੀਟ ਦਾ ਸਰਵੇ ਤਾਂ ਆਲਰੇਡੀ ਹੋ ਰਿਹਾ ਕਿ ਲੋਕ ਕਿਹੜੀ ਕਿਹੜੀ ਚੀਜ਼ ਲੈਂਦੇ। 100 ਤਰ੍ਹਾਂ ਦਾ ਕੋਲਡ ਡਰਿੰਕ ਹੈ, ਸਿਰਫ ਉੱਤੇ ਸਟਿੱਕਰ ਦਾ ਫਰਕ ਹੁੰਦਾ ਕਿ ਹਰੇ ਰੰਗ ਦੀ ਬੋਤਲ ਵਾਲਾ ਲੈਣਾ ਕਿ ਕਾਲੇ ਵਾਲੀ, ਤਾਂ ਹੈ ਤਾਂ ਵਿੱਚ ਖੰਡ ਘੋਲ ਕੇ ਪਾਈ ਹੈ ਨਾ ਗੈਸ ਨਾਲ, ਤੇ ਇਹਦੇ ਵਿੱਚ ਕੀ ਕੁਛ ਹੈ। ਸੋ ਇਹ ਗੱਲ ਉੱਥੇ ਦੇ ਸਟੂਡੈਂਟਸ ਨੇ ਫੜ ਲਈ। ਦ ਨੈਚੁਰਲ ਕੁਐਸਚਨ ਦੈਟ ਫਾਲੋਜ਼ ਦੇਅਰ ਇਜ਼ ਵਾਈ ਡਜ਼ ਇਟ ਹੈਵ ਅ ਫੇਸ਼ੀਅਲ ਰੈਕੋਗਨਾਈਜੇਸ਼ਨ ਐਪ, ਇਹਦੇ ਵਿੱਚ ਕਹਿੰਦੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਕਿਉਂ ਪਾਈ ਗਈ ਤੇ ਕਿਉਂ ਇਹੋ ਜਿਹਾ ਐਰਰ ਆਇਆ। ਕਹਿੰਦੇ ਫਿਰ ਜਦੋਂ ਅਸੀਂ ਇਹਨੂੰ ਚੈੱਕ ਕੀਤਾ ਤਾਂ ਪਤਾ ਲੱਗਿਆ ਵੀ ਸਵਿਟਜ਼ਰਲੈਂਡ ਦੀ ਇੱਕ ਕੰਪਨੀ ਹੈ ਇਨਵੈਂਡਾ, ਉਹ ਇਹ ਮਸ਼ੀਨਾਂ ਨੂੰ ਤਿਆਰ ਕਰਦੀ ਹੈ। 29 ਮਸ਼ੀਨਾਂ ਲੱਗੀਆਂ ਸੀ ਤੇ ਯੂਨੀਵਰਸਿਟੀ ਨੇ ਇੱਥੋਂ ਹਟਾ ਦਿੱਤੀਆਂ ਐਜ਼ ਸੂਨ ਐਜ਼ ਪੋਸੀਬਲ, ਠੀਕ ਹੈ ਜੀ। ਕੰਪਨੀ ਦਾ ਗੱਲ ਹੋਈ ਤੇ ਸਾਫਟਵੇਅਰ ਵੀ ਇਹਦਾ ਡਿਸੇਬਲ ਕਰ ਦਿੱਤਾ, ਐਂਡ ਯੂਨੀਵਰਸਿਟੀ ਕਹਿੰਦੀ ਵੀ ਸਾਡੇ ਸਟੂਡੈਂਟਸ ਨੇ ਚੰਗਾ ਕੀਤਾ ਕਿ ਸਾਡੇ ਧਿਆਨ ਚ ਇਹ ਗੱਲ ਲਿਆਂਦੀ ਹੈ। ਪਰ ਇਸ ਤਰ੍ਹਾਂ ਕਿਉਂ ਡੇਟੇ ਇਕੱਠੇ ਕੀਤੇ ਜਾ ਰਹੇ ਆ, ਕਿਉਂ ਲੋਕਾਂ ਦੀ ਨਿੱਜਤਾ ਦੀ ਗੱਲ, ਜਿੱਥੇ ਨਿੱਜਤਾ ਦੀ ਬੜੀ ਦੁਹਾਈ ਪਾਈ ਜਾਂਦੀ ਹੈ ਉੱਥੇ ਇਸ ਤਰ੍ਹਾਂ ਦਾ ਵਰਤਾਰਾ ਕਿਉਂ ਹੋ ਰਿਹਾ। ਹੁਣ ਇਹ ਕੰਪਨੀ ਦੇ ਕਿਤੇ 100 ਕੁ ਮਸ਼ੀਨਾਂ ਦੇ ਆਰਡਰ ਹੈ, ਕਿੱਥੇ ਡਿਲੀਵਰ ਹੋਈਆਂ ਕਿੱਥੇ ਨਹੀਂ, ਜਾਂ ਰਾਹ ਚ ਸ਼ਿਪਮੈਂਟ ਚ ਨੇ, ਇਹਨਾਂ ਬਾਰੇ ਤਾਂ ਹਜੇ ਕੁਛ ਦੱਸਿਆ ਨਹੀਂ ਹੈਗਾ। ਬੱਚਿਆਂ ਨੇ ਸਕੂਲ ਯੂਨੀਵਰਸਿਟੀ ਸਟੂਡੈਂਟਸ ਨੇ, ਜਿਹੜੇ ਕੰਪਿਊਟਰ ਸਾਇੰਸ ਦੇ ਸਟੂਡੈਂਟ ਹੈ, ਉਨ੍ਹਾਂ ਨੇ ਇਹ ਗੱਲ ਫੜ ਲਈ, ਫੜ ਕੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਆਰਟੀਕਲ ਜਿਹੜੇ ਮੈਗਜ਼ੀਨ ਛਪਦਾ ਉਹਦੇ ਚ ਪਾਈ, ਉਥੋਂ ਫਿਰ CTV ਕਿਚਨਰ ਨੇ ਚੱਕ ਲਈ। ਸੋ ਇਹਦੇ ਕਰਕੇ ਇਹ ਗੱਲਬਾਤ ਆ ਗਈ ਤੇ ਕੰਪਨੀ ਨੇ ਆਪਣੀ ਪ੍ਰਮੋਸ਼ਨਲ ਵੀਡੀਓ ਬਣਾਈ ਸੀ 2020 ਦੇ ਵਿੱਚ ਤੇ ਉਹਦੇ ਵਿੱਚ ਫੇਸ਼ੀਅਲ ਰੈਕੋਗਨਾਈਜੇਸ਼ਨ ਦੀ ਗੱਲ ਕੀਤੀ ਹੈ ਕਿ ਹਾਂ ਅਸੀਂ ਇੱਦਾਂ ਦੀ ਚੀਜ਼ ਤਿਆਰ ਕਰਦੇ ਹਾਂ ਕਿ ਪੀਪਲਸ ਡਿਟੈਕਸ਼ਨ ਸੋਲਲੀ ਆਈਡੈਂਟੀਫਾਈਜ਼ ਦੀ ਪ੍ਰੈਜੈਂਸ ਆਫ ਇੰਡੀਵਿਜੁਅਲ, ਵੇਅਰ ਐਜ਼ ਦ ਫੇਸ਼ੀਅਲ ਰੈਕੋਗਨਾਈਜੇਸ਼ਨ ਗੋਜ਼ ਫਰਦਰ ਟੂ ਡਿਸਰਨ ਐਂਡ ਸਪੈਸੀਫਾਈ ਇੰਡੀਵਿਜੁਅਲ ਪਰਸਨਸ, ਠੀਕ ਹੈ। ਹੁਣ ਕਹਿੰਦੇ ਕੱਲੇ ਕੱਲੇ ਦੀ ਜਿਹੜੀ ਹੈ ਨਖੇੜਾ ਕਰਨ ਵਾਲੀ ਗੱਲਬਾਤ ਹੈ, ਇਹ ਆਪਣੇ ਆਪ ਦੇ ਵਿੱਚ ਕੋਈ ਠੀਕ ਵਰਤਾਰਾ ਨਹੀਂ ਹੈ। ਹੁਣ ਇਹ ਜਿਹੜਾ ਤਾਜ਼ਾ ਮਾਮਲਾ ਆਇਆ ਜੀ, ਇਹਦੇ ਵਿੱਚ ਵੀ ਇਹ ਹੈ ਕਿ ਕਾਲੇ ਮੂਲ ਦਾ ਇੱਕ ਵਿਦਿਆਰਥੀ, ਅਗਸਤ 2021 ਦੀ ਇਹ ਗੱਲ ਹੈ ਤੇ ਉਹਦਾ ਨਾਂ ਹਸਾਨੀ, ਉਹ ਗਿਲਵੀ ਹੈ, 27 ਸਾਲ ਦੀ ਉਮਰ ਹੈ, ਪੇਪਰ ਦੇਣ ਜਾ ਰਿਹਾ ਸੀ ਤੇ ਇਹਨੂੰ ਪੁਲਿਸ ਨੇ ਮੌਕੇ ਤੇ ਫੜਿਆ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਇਹਦੇ ਤੇ ਕੁੱਟਮਾਰ ਵੀ ਕੀਤੀ ਗਈ, ਇਹਨੂੰ ਕਾਬੂ ਕਰਨ ਲਈ ਧੱਕਾ ਕੀਤਾ ਗਿਆ, ਟੇਜ਼ਰ ਵੀ ਇਹਦੇ ਉੱਤੇ 5 ਵਾਰ ਚਲਾਇਆ ਗਿਆ, ਧੌਣ ਦੇ ਉੱਤੇ ਗੋਡਾ ਵੀ ਰੱਖਿਆ ਗਿਆ ਤੇ ਉਹ ਆਪਾਂ ਗੱਲ ਜਾਣਦੇ ਹੀ ਆ ਕਿ ਉਹ ਅਮਰੀਕਾ ਦੇ ਵਿੱਚ ਜਦੋਂ ਕੋਵਿਡ ਦੇ ਦਿਨਾਂ ਦੌਰਾਨ ਵਾਪਰੀ ਸੀ ਤੇ ਉਹ ਗੱਲ ਕਿੱਥੋਂ ਤੋਂ ਕਿੱਥੇ ਤੱਕ ਗਈ ਤੇ ਜਿਹਦੇ ਨਾਲ ਬਲੈਕ ਲਾਈਵਸ ਮੈਟਰ ਤੇ ਤਕਰੀਬਨ ਉਹ ਤੋਂ ਬਾਅਦ ਦੀ ਉਹ ਗੱਲ ਹੈ, ਇਹ 21 ਅਗਸਤ ਦੀ ਗੱਲ ਹੈ ਤੇ ਉਹ ਮਈ ਜੂਨ ਦੇ ਵਿੱਚ ਵਾਪਰਿਆ ਸੀ ਕੇਸ ਅਮਰੀਕਾ ਵਾਲਾ। ਤੇ ਹੁਣ ਇਹਦੇ ਵਿੱਚ ਗੱਲ ਇਹ ਹੈ ਕਿ ਪੁਲਿਸ ਨੇ ਜਦੋਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਿਸੇ ਬਜ਼ੁਰਗ ਔਰਤ ਦਾ ਮੋਬਾਈਲ ਖੋਲਿਆ ਗਿਆ, ਚਲੋ ਮੋਬਾਈਲ ਖੋਲਿਆ ਗਿਆ, ਉਹ ਤੋਂ ਬਾਅਦ ਕਹਿੰਦੇ ਸੀ ਜਾਂਚ ਲਈ ਪਹੁੰਚੇ ਤੇ ਜਿਹੜੀ ਪੁਲਿਸ ਦੀ ਸਰਜੈਂਟ ਰੇਚਲ ਸੈਲੀਬਾ ਨੂੰ ਉੱਥੇ ਭੇਜੇਗਾ ਉਹਦੇ ਕੋਲ ਫੋਟੋ ਵੀ ਸੀ ਤੇ ਭੁਲੇਖਾ ਇਹੀ ਪਿਆ ਵੀ ਇਹ ਬੰਦਾ ਉਹਦੇ ਨਾਲ ਉਹਦੀ ਸ਼ਕਲ ਮੇਲ ਖਾਂਦੀ ਹੈ ਹਸਾਨੀ ਦੀ, ਜਿਹਨੇ ਉਹ ਮੋਬਾਈਲ ਵਾਲੀ ਵਾਰਦਾਤ ਕੀਤੀ ਸੀ। ਸੋ ਉਹਨੂੰ ਫੜ ਕੇ ਇਹਨਾਂ ਨੇ ਜਿਵੇਂ ਧੱਕਾ ਮੁੱਕੀ ਕੀਤੀ ਪੁਲਿਸ ਨੇ ਕਾਬੂ ਕਰਨ ਲਈ, ਉਹਦੇ ਵਿੱਚ ਜ਼ੋਰ ਅਜ਼ਮਾਇਸ਼ ਕੁਝ ਜ਼ਿਆਦਾ ਕੀਤੀ ਹੈ, ਧੱਕਾ ਜ਼ਿਆਦਾ ਕੀਤਾ, ਤਾਕਤ ਦੀ ਵਰਤੋਂ ਲੋੜ ਤੋਂ ਜ਼ਿਆਦਾ ਹੋ ਗਈ। ਹੁਣ ਇਹ ਦੋ ਪੁਲਿਸ ਅਧਿਕਾਰੀਆਂ ਨੇ, ਆ ਦੂਜੀ ਹੈ ਜਿਹੜੀ ਰੇਚਲ, ਇਹਨੇ ਵੀ ਹੁਣ ਇਹਦੇ ਉੱਤੇ ਲੱਗੇ ਦੋਸ਼ ਕਬੂਲ ਕਰ ਲਏ, ਟ੍ਰਾਈਬੂਨਲ ਦੇ ਮੂਹਰੇ ਇਹ ਮੁਕੱਦਮਾ ਚੱਲ ਰਿਹਾ। ਤੇ ਹੁਣ ਇਹਦੇ ਵਿੱਚ ਕਿਉਂ ਇੰਨਾ ਕੀਤਾ ਗਿਆ, ਕਿਉਂ ਇੰਨਾ ਧੱਕਾ ਕੀਤਾ ਗਿਆ, ਮਿਸਟੇਕਨ ਆਈਡੈਂਟੀ ਦਾ ਮਾਮਲਾ ਆ ਤੇ ਰਬੇਕਾ ਨੇ ਤਾਂ ਕਰ ਲਿਆ, ਰੇਚਲ ਨੇ, ਰੇਚਲ ਸੈਲੀਬਾ ਨੇ ਤਾਂ ਗਿਲਟੀ ਪਲੀਡ ਕਰ ਲਿਆ, ਉਹਦੇ ਤੇ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਮੰਗਲਵਾਰ ਨੂੰ ਜਦੋਂ ਇਹਦੀ ਸੁਣਵਾਈ ਹੋਈ। ਤੇ ਇੱਕ ਤੀਜਾ ਆਫੀਸਰ ਹੈਗਾ ਕਾਂਸਟੇਬਲ ਜਿਲੀਅਨ ਬੈਕੁਰੇਨ, ਤੋ ਜਿਲੀਅਨ ਬੈਕੁਰੇਨ ਵਾਸ ਡਿਸਿਪਲਿਨਡ ਐਟ ਯੂਨਿਟ ਲੈਵਲ, ਉਹਨੂੰ ਤਾਂ ਅਨੁਸ਼ਾਸਨੀ ਕਾਰਵਾਈ ਪੁਲਿਸ ਨੇ ਅੰਦਰੂਨੀ ਤੌਰ ਤੇ ਕਰਕੇ ਹੀ ਉਹਨੂੰ ਉੱਥੇ ਉਹਦਾ ਮਾਮਲਾ ਠੱਪ ਕਰ ਲਿਆ। ਤੇ ਇਹਦੇ ਉੱਤੇ ਹੁਣ ਇਹ ਹੈ ਕਿ ਬਈ ਅਸੀਂ ਭੁਲੇਖਾ ਖਾ ਗਏ ਤੇ ਇਹਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਧਰਤੀ ਥੱਲੇ ਲੰਮਾ ਪਿਆ ਸੀ ਤੇ ਇਹਨੇ ਆਪਣੀਆਂ ਬਾਹਾਂ ਢਿੱਡ ਥੱਲੇ ਕਰ ਲਈਆਂ, ਉਸ ਚੀਜ਼ ਨੂੰ ਕਹਿੰਦੇ ਅਸੀਂ ਕਾਨੂੰਨੀ ਤੌਰ ਦੇ ਉੱਤੇ ਇਹ ਮੰਨ ਲੈਂਦੇ ਹਾਂ ਕਿ ਇਹ ਆਪਣੀ ਅਰੈਸਟ ਨਹੀਂ ਹੋਣ ਦੇਣਾ ਚਾਹ ਰਿਹਾ ਸੀ ਕਿਉਂਕਿ ਹੱਥਕੜੀ ਨਹੀਂ ਸੀ ਲੱਗ ਰਹੀ, ਇਸ ਕਰਕੇ ਫਿਰ ਇਹਨੂੰ ਕਾਬੂ ਕਰਨ ਵਾਸਤੇ ਇਹਦੇ ਟੇਜ਼ਰ ਵੀ ਮਾਰੇ ਗਏ ਤੇ ਇਹ ਗੱਲ ਵੀ ਕੀਤੀ ਗਈ। ਹੁਣ ਜਦੋਂ ਕੀਤੇ ਗਿਆ ਤੇ ਹੈਡ ਨੈਕ ਤੇ ਇੰਜਰੀਜ਼ ਆਉਂਦੀਆਂ ਨੇ, ਪਲੇਸਡ ਹਿਜ਼ ਲੈਫਟ ਨੀ ਅਕਰੋਸ ਦੀ ਕੰਪਲੇਨੈਂਟਸ ਹੈਡ ਐਂਡ ਨੈਕ, ਇੱਥੇ ਗਰਦਨ ਤੇ ਸਿਰ ਦੇ ਐਨ ਉੱਤੇ ਉਹਦੇ ਗੋਡਾ ਧੱਕ ਕੇ ਲਾਇਆ ਗਿਆ, ਕੈਪਟ ਇਟ ਦੇਅਰ ਵਾਈਲ ਹੀ ਵਾਜ਼ ਹੈਂਡ ਕਾਫਟ, ਜਦੋਂ ਜਿੰਨੀ ਦੇਰ ਤੱਕ ਉਹਦੇ ਹੱਥਕੜੀ ਨਹੀਂ ਲੱਗੀ ਉਹਨੂੰ ਐਂ ਪਾ ਕੇ ਰੱਖਿਆ ਗਿਆ, ਫਿਰ ਉਹਨੂੰ ਥੱਲੇ ਸਿੱਟਿਆ ਗਿਆ, ਪਹਿਲਾਂ ਕੰਧ ਨਾਲ ਉਹਨੂੰ ਧੱਕਾ ਲਾ ਕੇ ਰੱਖਿਆ ਸੀ। ਸੋ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਵੀਡੀਓ ਦੇਖੇ ਆ, ਇਹ ਗੱਲ ਤਾਂ ਆਈ ਹੈ ਕਿ ਉਹਨੇ ਉਦਾਂ ਪੁਲਿਸ ਨਾਲ ਕੋਈ ਧੱਕਾ ਮੁੱਕੀ ਨਹੀਂ ਕੀਤੀ, ਪਰ ਉਹਨੇ ਆਪਣੇ ਥੱਲੇ ਬਾਹਾਂ ਕੀਤੀਆਂ ਹੋਈਆਂ ਸੀ, ਇਸ ਕਰਕੇ ਉਹਦੀਆਂ ਬਾਹਾਂ ਨੂੰ ਹੱਥਕੜੀ ਲਾਉਣੀ ਔਖੀ ਹੋਈ ਪਈ ਸੀ, ਤੇ ਨਾਲ ਦੀ ਨਾਲ ਉਹਨੂੰ ਇਹ ਵੀ ਦੱਸਿਆ ਕਿ ਭਾਈ ਤੈਨੂੰ ਇਸ ਮਾਮਲੇ 'ਚ ਅਸੀਂ ਫੜ ਰਹੇ ਹਾਂ। ਸੋ ਇਹਦੇ ਵਿੱਚ ਹੁਣ ਗੱਲ ਆ ਰਹੀ ਹੈ ਜਿਹੜਾ ਵਕੀਲ ਲਾਇਰ ਡੇਵਿਡ ਸ਼ੈਲਨਟ ਇਸ ਮਾਮਲੇ ਵਿੱਚ ਹਸਾਨੀ ਦੀ ਫੈਮਿਲੀ ਦਾ ਲਾਇਰ ਕੀਤਾ, ਉਹ ਕਹਿੰਦੇ ਇਹ ਤਾਂ ਐਂਟੀ ਬਲੈਕ ਨਸਲਵਾਦੀ ਹਮਲਾ ਹੈ, ਇਹਦੇ ਵਿੱਚ ਉਹ ਵਿਤਕਰਾ ਨਜ਼ਰ ਆਉਂਦਾ, ਹੀ ਡਿਸ ਐਗਰੀਡ ਵਿਦ ਪ੍ਰਾਇਰਟੀਜ਼ ਆਫ ਦੀ ਸਟੇਟਮੈਂਟ ਆਫ ਫੈਕਟਸ, ਇਹ ਦੋਨਾਂ ਧਿਰਾਂ ਨੇ ਸਾਂਝੀ ਸਟੇਟਮੈਂਟ ਤਿਆਰ ਕੀਤੀ ਸੀ, ਪਰ ਉਹਦੇ ਚ ਇਹ ਕਹਿੰਦੇ ਸਾਈਟਿੰਗ ਫੁਟੇਜ, ਇਹ ਬਾਡੀ ਵੋਰਨ ਕੈਮਰਾ ਤੋਂ ਜੋ ਫੁਟੇਜ ਮਿਲੀ ਹੈ ਉਹਨੂੰ ਵੇਖ ਕੇ ਵਕੀਲ ਡੇਵਿਡ ਨੇ ਕਿਹਾ ਕਿ ਹਿਜ਼ ਕਲਾਇੰਟ ਰਿਪੀਟਡਲੀ ਆਈਡੈਂਟੀਫਾਈਡ ਹਿਮਸੈਲਫ, ਉਹ ਦੱਸ ਰਿਹਾ ਸੀ ਕਿ ਮੇਰੀ ਪਹਿਚਾਣ ਕੀ ਹੈ, ਐਂਡ ਆਸਕਡ ਵਟ ਦਾ ਪ੍ਰੋਬਲਮ ਵਾਸ, ਬਟ ਦੀ ਆਫੀਸਰ ਸ਼ੋਡ ਨੋ ਮੀਨਿੰਗਫੁਲ ਅਟੈਂਪਟ ਐਟ ਡਾਇਲੋਗ, ਪਰ ਅਫਸਰਾਂ ਨੇ ਉਹਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਸੋ ਇੱਥੋਂ ਲੱਗਦਾ ਵਿਦ ਇਨ ਮੂਵਮੈਂਟਸ ਹੀ ਇਜ਼ ਬੀਂਗ ਜੰਪਡ ਔਨ ਬਾਈ 3 ਆਫੀਸਰਸ, ਹੀ ਇਜ਼ ਨਾਟ ਰਜਿਸਟਿੰਗ, ਹੀ ਇਜ਼ ਬੀਂਗ ਪੁਸ਼ਡ ਐਂਡ ਪੁਲਡ ਇਨ ਆਲ ਡਾਇਰੈਕਸ਼ਨਸ, ਹਿਜ਼ ਹੈਂਡਸ ਆਰ ਅਪ, ਹੀ ਇਜ਼ ਕਲੀਅਰਲੀ ਕਨਫਿਊਜ਼ਡ, ਇਹ ਤਾਂ ਸਗੋਂ ਕਨਫਿਊਜ਼ ਹੋ ਗਿਆ ਵੀ ਮੇਰੇ ਨਾਲ ਕੀ ਕੀਤਾ ਜਾ ਰਿਹਾ, ਤੇ ਉਦੋਂ ਤੁਸੀਂ ਕਹੋਗੇ ਕਿ ਪੁਲਿਸ ਕੀ ਕਰਦੀ ਹੈ ਤੇ ਗੋਰੀ ਨਸਲ ਦੀ ਪੁਲਿਸ ਤੇ ਕਾਲੇ ਲੋਕਾਂ ਦਾ ਉਹਨਾਂ ਹੱਥੋਂ ਮਾਰਿਆ ਜਾਣਾ, ਇੱਕ ਵਰਤਾਰਾ ਆ ਨਾਰਥ ਅਮਰੀਕਾ ਦੇ ਵਿੱਚ, ਤੇ ਉਹਨੂੰ ਧਿਆਨ ਚ ਰੱਖਦਿਆਂ ਕਿਸੇ ਦੇ ਮਨ ਚ ਵੀ ਖੌਫ ਆ ਜਾਂਦਾ ਕਿ ਬਈ ਇੱਥੋਂ ਦੀ ਪੁਲਿਸ ਨੇ ਸਾਡੇ ਵਰਗੀ ਨਸਲ ਦੇ ਬੰਦਿਆਂ ਨਾਲ ਧੱਕਾ ਹੀ ਕਰਨਾ। ਸੋ ਜਦੋਂ ਇਹ ਗੱਲ ਮਨ ਚ ਆਵੇ ਵਟ ਡਿਡ ਆਈ ਡੂ, ਉਹ ਕਹਿੰਦੇ ਪੁੱਛ ਰਿਹਾ ਸੀ ਵੀ ਮੈਂ ਕੀ ਕੀਤਾ ਆ, ਤੇ ਪਰ ਇਹਨੂੰ ਉਹਨਾਂ ਨੇ ਔਜੀਲੇਵੀ ਨੂੰ ਕਾਬੂ ਕਰ ਲਿਆ, ਓਵਰ ਪਾਵਰ ਕਰ ਲਿਆ। ਸੋ ਬਾਅਦ ਵਿਚ ਰਿਪੋਰਟਰਸ ਨਾਲ ਜਦੋਂ ਗੱਲ ਕੀਤੀ ਆ ਉਹ ਕਹਿੰਦੇ ਆ ਕਿ ਜਿਹੜਾ ਹਸੈਨੀ ਹੈ ਇਜ਼ ਦਾ ਹਿਊਮਨ ਫੇਸ ਆਫ ਸਟੈਟਿਸਟਿਕਸ ਰਿਲੀਜ਼ਡ ਲਾਸਟ ਈਅਰ ਸ਼ੋਇੰਗ ਦੈਟ ਬਲੈਕ ਐਂਡ ਇੰਡੀਜਨਸ ਪੀਪਲ ਆਰ ਡਿਸਪ੍ਰੋਪੋਰਸ਼ਨੇਟਲੀ ਅਫੈਕਟਡ ਬਾਈ ਯੂਜ਼ ਆਫ ਫੋਰਸ ਐਂਡ ਸਟ੍ਰਿਪ ਸਰਚਸ ਬਾਈ ਟੋਰਾਂਟੋ ਪੁਲਿਸ ਆਫਿਸਰਸ। ਕਹਿੰਦੇ ਜੇ ਤੁਸੀਂ ਪੁਰਾਣੇ ਅੰਕੜਿਆਂ ਤੇ ਵੀ ਨਿਗਾਹ ਮਾਰੋਗੇ ਉਥੋਂ ਵੀ ਇਹੀ ਪਤਾ ਲੱਗਦਾ ਕਿ ਟੋਰਾਂਟੋ ਪੁਲਿਸ ਹੈ ਜਿਹੜੀ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿਚ ਇਨ੍ਹਾਂ ਲੋਕਾਂ ਦੇ ਉਤੇ ਧੱਕਾ ਕਰਦੀ ਹੈ। ਸੋ ਇਹ ਜਿਹੜੇ ਧੱਕੇ ਦੀ ਕਹਿੰਦੇ ਜਿਹੜੀ ਪ੍ਰਥਾ ਚੱਲਦੀ ਹੈ ਇਹ ਇਸ ਨੂੰ ਸਿੱਧ ਕਰਦਾ ਵੀ ਸਾਰੇ ਅੰਕੜੇ ਵੀ ਇਸੇ ਤਰ੍ਹਾਂ ਦੇ ਹੈ ਤੇ ਰੇਸ ਵਾਜ਼ ਨਾਟ ਮੈਂਸ਼ਨਡ ਇਨ ਦੀ ਡਿਸਿਪਲਿਨਰੀ ਪ੍ਰੋਸੀਡਿੰਗ ਐਜ਼ ਹੈਵਿੰਗ ਪਲੇਇੰਗ ਅ ਰੋਲ ਇਨ ਦੀ ਇੰਟਰੈਕਸ਼ਨ ਬਿਟਵੀਨ ਐਂਡ ਔਜਲੀਵੀ। ਤੇ ਉਹ ਕਹਿੰਦਾ ਵੀ ਏਦਾਂ ਦੀ ਤਾਂ ਗੱਲ ਹੋਣੀ ਨਹੀਂ ਸੀ ਚਾਹੀਦੀ ਕਿ ਨਸਲ ਦੇ ਆਧਾਰ ਤੇ ਬੰਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾਵੇ। ਹੁਣ ਹਸੀਨੀ ਦੀ ਮਾਂ ਕ੍ਰਿਸਟੀਨ ਸਟਾਊਟ ਓ ਜਿਲਵੀ ਉਹ ਅਧਿਆਪਕਾ ਵੀ ਨੇ, ਉਹ ਆਪ ਟੀਚਰ ਹੈ ਤੇ ਆਪਣੇ ਬੱਚੇ ਦੇ ਹੱਕ ਵਿਚ ਉਹ ਆਈ ਤੇ ਉਹਨੇ ਕਿਹਾ ਕਿ ਉਹਦਾ ਬੇਟਾ ਉਸ ਦਿਨ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਚ ਪੇਪਰ ਦੇਣ ਜਾ ਰਿਹਾ ਸੀ ਤੇ ਇਹ ਬੜਾ ਚੁੱਪ ਚਾਪ ਰਹਿਣ ਵਾਲਾ ਬੰਦਾ ਆ, ਇੰਟਰੋਵਰਟ ਨੇਚਰ ਦਾ ਐਂਡ ਰਿਸੀਡਿਡ ਮੋਰ ਇਨ ਟੂ ਹਿਮਸੈਲਫ। ਉਹ ਤਾਂ ਸਗੋਂ ਆਪਣੇ ਅੰਦਰ ਹੀ ਅੰਦਰ ਘੁੱਟ ਕੇ ਰਹਿਣ ਵਾਲਾ ਬੱਚਾ ਸੀ, ਚਲੋ ਨੌਜਵਾਨ ਹੈ ਪਰ ਹੈਜ਼ ਟੇਕਨ ਲੀਵ ਫਰੋਮ ਸਟੱਡਿੰਗ ਐਟ ਦਾ ਯੂਨੀਵਰਸਿਟੀ ਆਫ ਟੋਰਾਂਟੋ ਫੋਰ ਦਾ ਪਾਸਟ 2 ਈਅਰਸ। ਉਹਦੇ ਮਨ ਨੂੰ ਇੰਨਾ ਧੱਕਾ ਲੱਗਿਆ ਕਿ ਉਹਨੇ ਛੁੱਟੀ ਉਹ ਲੈ ਲਈ ਯੂਨੀਵਰਸਿਟੀ ਦੀ ਪੜ੍ਹਾਈ ਤੋਂ। ਠੀਕ ਹੈ ਜੀ, ਇੱਥੇ ਤੱਕ ਦੀ ਕਹਾਣੀ ਬੜੀ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਸੁਣਾਉਂਦਾ ਤੁਰਿਆ ਜਾ ਰਿਹਾ ਤੇ ਆਪਾਂ ਨੂੰ ਵੀ ਲੱਗਦਾ ਹੋਊਗਾ ਵੀ ਹੋ ਬਗਾਨੇ ਕਿਸੇ ਬੰਦੇ ਦਾ ਮਾਮਲਾ ਹੈ, ਪੁਲਿਸ ਨੇ ਧੱਕਾ ਕੀਤਾ ਅਕਸਰ ਹੋ ਹੀ ਜਾਂਦਾ ਤੇ ਹੁਣ ਫੈਸਲੇ ਵਿਚ ਪੁਲਿਸ ਵਾਲੇ ਆ ਗਏ। ਇਟਸ ਅ ਰੂਟੀਨ ਮੈਟਰ, ਦੈਟਸ ਵੇਅਰ ਵੀ ਕੁਡ ਗੋ ਰੋਂਗ। ਇਹ ਰੂਟੀਨ ਮੈਟਰ ਨਹੀਂ ਹੈ, ਇਹਨੂੰ ਹੁਣ ਆਪਾਂ ਰੂਟੀਨ ਕਿਉਂ ਨਹੀਂ ਹੈ ਉੱਥੇ ਲੈ ਕੇ ਆਉਂਦੇ ਹਾਂ। ਵਟ ਹੈਪਨ ਟੂ ਹਿਮ ਇਜ਼ ਡਿਫੀਕਲਟ, ਵਾਸ ਡਿਫੀਕਲਟ, ਸਟਿਲ ਇਜ਼ ਡਿਫੀਕਲਟ, ਬਟ ਵੀ ਆਰ ਹੀਲਿੰਗ। ਕਹਿੰਦੇ ਬਹੁਤ ਔਖਾ ਸੀ, ਬਹੁਤ ਔਖਾ ਹੈ, ਬਹੁਤ ਔਖਾ ਰਹੇਗਾ, ਪਰ ਅਸੀਂ ਇਹਦੇ ਨਾਲ ਆਪਣੇ ਆਪ ਨੂੰ ਹੁਣ ਢਾਲਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜ਼ਖਮ ਭਰਨੇ ਸ਼ੁਰੂ ਹੋ ਜਾਣ। ਹੁਣ ਗੱਲ ਆਉਂਦੀ ਹੈ ਤੁਹਾਡੇ ਤੇ ਮੇਰੇ ਦੇ ਉੱਤੇ। ਸਿਵਲ ਲਾਅ ਸੂਟ ਪਾਈ ਹੈ ਇਸ ਫੈਮਿਲੀ ਨੇ ਤਿੰਨਾਂ ਅਫਸਰਾਂ ਦੇ ਖਿਲਾਫ ਤੇ ਟੋਰਾਂਟੋ ਪੁਲਿਸ ਸਰਵਿਸ ਬੋਰਡ ਦੇ ਖਿਲਾਫ ਤੇ ਇਨ੍ਹਾਂ ਨੇ ਹਰਜ਼ਾਨੇ ਦੇ ਰੂਪ ਦੇ ਵਿਚ $30,00,000 ਦਿੱਤੇ ਜਾਣ ਦੀ ਮੰਗ ਕੀਤੀ ਹੈ। ਹੁਣ ਟੋਰਾਂਟੋ ਦੀ ਆਬਾਦੀ ਤਕਰੀਬਨ 70 ਲੱਖ ਦੇ ਕਰੀਬ ਹੋਊਗੀ, ਮੇਰਾ ਇਕ ਵਾਇਲਡ ਗੈਸ ਹੈ। ਇਹਦੇ ਹਿਸਾਬ ਨਾਲ ਸਾਨੂੰ ਤਕਰੀਬਨ 40-40 ਸੈਂਟ ਹਰੇਕ ਟੋਰਾਂਟੋ ਵਾਸੀ ਨੂੰ ਇਹ ਤੇ ਦੇਣੇ ਪੈਣਗੇ। ਇਹ ਹੁਣ ਟੋਰਾਂਟੋ ਪੁਲਿਸ ਨੇ ਨਹੀਂ ਦੇਣੇ, ਟੋਰਾਂਟੋ ਪੁਲਿਸ ਨੇ ਕਿੱਥੋਂ ਦੇਣੇ? ਟੋਰਾਂਟੋ ਪੁਲਿਸ ਤੁਹਾਨੂੰ ਰਿਪ੍ਰੈਜੈਂਟ ਕਰਦੀ ਹੈ, ਮੈਨੂੰ ਰਿਪ੍ਰੈਜੈਂਟ ਕਰਦੀ ਹੈ, ਸਿਟੀ ਆਫ ਟੋਰਾਂਟੋ ਤੁਹਾਨੂੰ ਤੇ ਮੈਨੂੰ ਰਿਪ੍ਰੈਜੈਂਟ ਕਰਦਾ, ਪ੍ਰੋਵਿੰਸ ਆਫ ਓਨਟੋਰੀਓ ਸਾਨੂੰ ਤੇ ਤੁਹਾਨੂੰ ਰਿਪ੍ਰੈਜੈਂਟ ਕਰਦੀ ਹੈ। ਇਹ ਜੋ ਵੀ ਕਰ ਰਹੇ ਨੇ ਉਹ ਸਾਡੇ ਲਈ ਕਰ ਰਹੇ ਨੇ। ਇਸ ਬੰਦੇ ਨੂੰ ਗ੍ਰਿਫ਼ਤਾਰ ਸਾਡੀ ਸੁਰੱਖਿਆ ਦੇ ਨਾਂ ਤੇ ਕੀਤਾ ਗਿਆ। ਇਸ ਬੰਦੇ ਨਾਲ ਧੱਕਾ ਰਮਨਜੀਤ ਸਮੇਤ ਤੁਹਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਇਹ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਹੈ ਤੇ ਇਸ ਜ਼ਿੰਮੇਵਾਰੀ ਕਰਕੇ ਏਡੀ ਭਾਰੀ ਜ਼ਿੰਮੇਵਾਰੀ ਲਈ ਇਹਨਾਂ ਨੂੰ ਚੰਗੀ ਤੋਂ ਚੰਗੀ ਤਨਖਾਹ ਦੇਣ ਦੀ ਵੀ ਮੈਂ ਵਕਾਲਤ ਕਰਦਾ ਔਰ ਕਰਨੀ ਵੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਨੌਕਰੀਆਂ ਦੇ ਵਿਚ ਪਰਕ ਮਿਲਣ। ਹੁਣ ਸਵਾਲ ਆਉਂਦਾ ਆ ਕਿ ਇਹ ਜਿਹੜਾ ਪੈਸਾ ਆਪਾਂ ਲੋਕਾਂ ਨੇ ਦੇਣਾ, ਕੀ ਅਸੀਂ ਆਪਣੇ ਸਮਾਜ ਵਿਚ ਜਿਨ੍ਹਾਂ ਨੂੰ ਮੂਹਰੇ ਲੈ ਕੇ ਆਉਣਾ, ਜਿਨ੍ਹਾਂ ਨੂੰ ਇਹ ਜ਼ਿੰਮੇਦਾਰ ਅਹੁਦਿਆਂ ਤੇ ਬਿਠਾਉਣਾ, ਉਨ੍ਹਾਂ ਨੂੰ ਬਣਦੀ ਸੋਚ ਵੀ ਦੇ ਰਹੇ ਹਾਂ? ਅਸੀਂ ਨਹੀਂ ਦੇ ਰਹੇ, ਅਸੀਂ ਪੈਸੇ ਤਾਂ ਦੇ ਰਹੇ ਹਾਂ, ਉਵੇਂ ਹੀ ਆ ਜਿਵੇਂ ਆਪਾਂ ਬੱਚਿਆਂ ਦੀ ਫੀਸ ਭਰ ਦਿੰਦੇ ਹਾਂ, ਪਰ ਉਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਖਿਆਲ ਨਹੀਂ ਕਰਦੇ, ਅਸੀਂ ਉਨ੍ਹਾਂ ਦੀ ਪੜ੍ਹਾਈ ਦੇ ਵਿਚ ਆਪ ਦਿਲਚਸਪੀ ਨਹੀਂ ਲੈਂਦੇ। ਹੁਣ ਇੱਥੇ ਵੀ ਇਸ ਮਾਮਲੇ ਨੂੰ ਇਸ ਤਰ੍ਹਾਂ ਦੇਖਣ ਦੀ ਲੋੜ ਹੈ ਕਿ ਇਹ ਪੈਸਾ ਕਿਹਨੇ ਦੇਣਾ ਔਰ ਇੱਦਾਂ ਦੇ ਕਿੰਨੇ ਮਾਮਲਿਆਂ ਚ ਦੇਣਾ। ਕੱਲ ਅਸੀਂ ਓਲੰਪਿਕ ਦੇ ਵਿਚ ਗਲਤ ਫੈਸਲਾ ਹੋਇਆ, ਤੀਹ ਪੈਂਤੀ ਚਾਲੀ ਮਿਲੀਅਨ ਡਾਲਰ ਕਹਿ ਕੇ $380 ਮਿਲੀਅਨ ਤੱਕ ਪਹੁੰਚ ਗਏ ਤੇ ਹਜੇ 2 ਸਾਲਾਂ ਨੂੰ ਗੇਮਾਂ ਕਰਾਉਣੀਆਂ ਨੇ ਤੇ ਇਹਨਾਂ ਵਾਸਤੇ ਸੋਚਣਾ ਵੀ ਸਾਨੂੰ ਪਊਗਾ। ਐਵੇਂ ਇਸ਼ਤਿਹਾਰਬਾਜ਼ੀਆਂ ਚ ਸਿਰਫ ਲੂਣ ਤੇਲ ਦੇ ਭਾਅ ਨਾ ਦੇਖਿਆ ਕਰੋ। ਮੈਂ ਇਹ ਗੱਲ ਕਹਿਣੀ ਚਾਹਾਂਗਾ ਆਪਣੇ ਆਪ ਨੂੰ ਵੀ ਤੇ ਤੁਹਾਨੂੰ ਵੀ ਕਿ ਸਾਨੂੰ ਸਿਰਫ ਤੇ ਸਿਰਫ ਇਸ਼ਤਿਹਾਰਬਾਜ਼ੀਆਂ ਮੌਜ ਮਸਤੀ ਦੇ ਉੱਤੇ ਮਨੋਰੰਜਨ ਦੇ ਉੱਤੇ ਹੀ ਕੇਂਦਰਿਤ ਨਹੀਂ ਹੋਣਾ ਚਾਹੀਦਾ। ਸਾਡੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਸਾਡੇ ਅਫਸਰਾਂ ਦੇ ਵਿਚ ਕੋਈ ਨਸਲੀ ਭੇਦਭਾਵ ਦਾ ਵਾਇਰਸ ਤਾਂ ਨਹੀਂ ਸਰਗਰਮ? ਜੇ ਹੈ ਤੇ ਅਫਸਰਾਂ ਨੂੰ ਦੋਸ਼ੀ ਨਾ ਬਣਾਓ, ਇਹਨਾਂ ਨੂੰ ਕੌੜੀਆਂ ਅੱਖਾਂ ਨਾਲ ਨਾ ਦੇਖੋ, ਇਹਨਾਂ ਤੇ ਤਰਸ ਕਰੋ ਤੇ ਉਸ ਬਿਮਾਰੀ ਤੋਂ ਬਚਾਉਣ ਦਾ ਪ੍ਰਬੰਧ ਕਰਨਾ ਪਊਗਾ। ਸੋ ਮੈਂ ਜਦੋਂ ਵੀ ਕਿਸੇ ਦੇ ਉੱਤੇ ਕੋਈ ਨਸਲੀ ਵਿਤਕਰੇ ਦਾ ਦੋਸ਼ ਲੱਗਦਾ ਮੈਂ ਉਹਨੂੰ ਹਮੇਸ਼ਾ ਵਿਕਟਮ ਨੰਬਰ 1 ਕਹਿਣਾ। ਵਿਕਟਮ ਨੰਬਰ 2 ਉਹ ਹੈ ਜਿਹੜਾ ਉਹਦੇ ਹੱਥੋਂ ਪੀੜਿਤ ਹੁੰਦਾ, ਜਿਵੇਂ ਇੱਥੇ ਹੈ ਹਸਾਨੀ, ਹਸਾਨੀ ਵਿਕਟਮ ਨੰਬਰ 2 ਹੈ। ਹਸਾਨੀ ਨਾਲ ਜੋ ਹੋਇਆ ਉਹ ਅਗਸਤ 2021 ਚ ਹੋਇਆ, ਇਹਨਾਂ ਨਾਲ ਜੋ ਹੁਣ ਹੋਏਗਾ, ਨੌਕਰੀਆਂ ਵੀ ਜਾਣਗੀਆਂ, ਸਜ਼ਾਵਾਂ ਵੀ ਮਿਲਣਗੀਆਂ। ਇਹ ਤਾਂ ਫਿਰ ਤਿੰਨ ਪੀੜਤ ਹੋ ਗਏ ਨਾ ਇਹਦੇ ਮਾਮਲੇ ਦੇ। ਇਸ ਨਸਲੀ ਵਿਤਕਰੇ ਦਾ ਪੀੜਤ ਹਸਾਨੀ ਨਹੀਂ ਹੈ, ਇਸ ਨਸਲੀ ਵਿਤਕਰੇ ਦਾ ਪੀੜਤ, ਇਸ ਬਿਮਾਰੀ ਦੇ ਪੀੜਤ ਇਹ ਚਾਰੇ ਜਾਣੇ ਆ ਜਿਹੜੇ ਇਸ ਘਟਨਾਕ੍ਰਮ ਚ ਸ਼ਾਮਲ ਹੋਏ, ਚਾਹੇ ਇੱਕ ਦੇ ਉੱਪਰ ਡਿਸਿਪਲਿਨਰੀ ਐਕਸ਼ਨ ਹੋਇਆ। ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਗਲਤ ਵਿਚਾਰ ਆਏ, ਉਹਨਾਂ ਨੂੰ ਪਨਪਣ ਦਿੱਤਾ ਗਿਆ, ਉਹ ਗਲਤ ਵਿਚਾਰਾਂ ਦੇ ਆਧਾਰ ਤੇ ਉਹ ਗਲਤ ਫੈਸਲਾ ਕਰ ਬੈਠੇ, ਉਨ੍ਹਾਂ ਨੇ ਕਿਸੇ ਨਾਲ ਧੱਕਾ ਕੀਤਾ, ਫਿਰ ਜਿਹਦੇ ਧੱਕਾ ਕੀਤਾ ਉਹ ਵੀ ਗਲਤ ਵਿਚਾਰਾਂ ਕਰਕੇ ਮਾਰਿਆ ਗਿਆ। ਵਿਚਾਰ ਫੜਨਾ ਜ਼ਰੂਰੀ ਹੈ, ਪਰਸਨ ਨਾ ਫੜੋ। ਅਸੀਂ ਬੰਦੇ ਨੂੰ ਦੋਸ਼ੀ ਕਰਦੇ ਹਾਂ, ਉਹਦੀ ਜਿਹੜੀ ਸੋਚ ਦਾ ਸਵਾਲ ਹੈ ਉਹਨੂੰ ਨਹੀਂ ਫੜਦੇ। ਅਕਸਰ ਇੱਕ ਹੋਰ ਗੱਲ ਬੜੇ ਗਲਤ ਢੰਗ ਨਾਲ ਲੈ ਲੈਂਦੇ, ਕਹਿੰਦੇ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਫੜੋ। ਤੇ ਉਹਦੀ ਮਾਂ ਦਾ ਮਤਲਬ ਇਹ ਨਹੀਂ ਵੀ ਔਰਤਾਂ ਦੇ ਵਿਰੁੱਧ ਜਾ ਕੇ ਘਰੋਂ ਹਰ ਕਿਸੇ ਦੀ ਮਾਂ ਚੱਕ ਲਿਆਓ, ਮਤਲਬ ਇਹ ਹੁੰਦਾ ਵੀ ਉਹਨੂੰ ਤਿਆਰ ਕਰਨ ਵਾਲਾ ਕੌਣ ਸੀ। ਉਹ ਪਿਓ ਬੰਦਾ ਵੀ ਹੋ ਸਕਦਾ, ਚੋਰ ਨੀ ਚੋਰ ਦੇ ਪਿਓ ਨੂੰ ਫੜੋ, ਚੋਰ ਨੂੰ ਚੋਰ ਦੇ ਅਧਿਆਪਕ ਨੂੰ ਫੜੋ, ਚੋਰ ਨੀ ਚੋਰ ਦੀ ਸੋਚ ਚ ਚੋਰੀ ਪਾਉਣ ਵਾਲੇ ਬੰਦੇ ਨੂੰ ਫੜੋ। ਸੋ ਉਦੋਂ ਜਾ ਕੇ ਸਾਡਾ ਕਿਤੇ ਮਾੜਾ ਮੋਟਾ ਮਸਲਾ ਹੱਲ ਹੋ ਸਕਦਾ। ਬਾਕੀ ਸਭ ਕਹਾ ਸੁਣੀ ਕੀ ਬਾਤੇ ਆ ਜੀ, ਤੇ ਹੁਣ ਆਪਣਾ ਟਾਈਮ ਹੋ ਚੁੱਕਿਆ, ਕੁਝ ਇੱਕ ਕਮਰਸ਼ੀਅਲ ਪਲੇਸ ਕੀਤੇ ਜਾਣਗੇ ਤੇ ਫਿਰ ਅੰਤਰਰਾਸ਼ਟਰੀ ਖ਼ਬਰਾਂ ਤੁਹਾਡੇ ਲਈ ਪੇਸ਼ ਕਰਾਂਗੇ, ਤੇ ਫਿਰ ਅਗਲੇ ਹਿੱਸੇ ਵਿੱਚ ਜਸਵਿੰਦਰ ਸਾਲ ਸਾਹਿਬ ਨਾਲ ਗੱਲ ਕਰਾਂਗੇ। ਮੇਰੀ ਕੋਈ ਵੀ ਗੱਲ ਤੁਹਾਨੂੰ ਨਾ ਵਾਜਬ ਨਾ ਮਾਕੂਲ ਲੱਗਦੀ ਹੋਵੇ ਜਾਂ ਤੁਸੀਂ ਉਹਦੇ ਵਿੱਚ ਕੁਝ ਹੋਰ ਆਪਣੇ ਵੱਲੋਂ ਐਡ ਕਰਨਾ ਚਾਹੁੰਦੇ ਹੋਵੋ, ਤੇ ਮੰਚ ਬਿਲਕੁਲ ਖੁੱਲ੍ਹਾ। 416-620-1778 4166201778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕਦੇ ਵੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇ ਸਕਦੇ ਹੋ, ਕਰ ਸਕਦੇ ਹੋ। ਤੇ ਹੁਣ ਇਸ਼ਤਿਹਾਰ।
The views expressed on the preceding program may not necessarily be those of the owner or management of WTOR radio station.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ, 647-898-6245, 647-898-6245।
ਸਿਟੀ ਆਫ ਬ੍ਰੈਂਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety। ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬੰਦਕਾਂ ਦੀ ਰਹਿ ਤੇ ਇਜ਼ਰਾਈਲ ਜੰਗਬੰਦੀ ਲਈ ਤਿਆਰ, ਕਿਹਾ ਬਾਈਡਨ ਨੇ। ਭਾਰਤ ਨੇ ਰੂਸ ਯੂਕਰੇਨ ਜੰਗ ਬਾਰੇ ਸੁਰੱਖਿਆ ਕੌਂਸਲ ਦੀ ਨਾਕਾਮੀ ਤੇ ਚੁੱਕੇ ਸਵਾਲ। ਭੂ ਸਿਆਸੀ ਚੁਣੌਤੀਆਂ ਦੇ ਟਾਕਰੇ ਲਈ ਆਲਮੀ ਢਾਂਚਿਆਂ ਵਿਚਲੀਆਂ ਖਮੀਆਂ ਦੂਰ ਕਰਨ ਦੀ ਲੋੜ, ਕਿਹਾ ਜੈਸ਼ੰਕਰ ਨੇ। ਭ੍ਰਿਸ਼ਟਾਚਾਰ ਕੇਸ 'ਚ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਖਿਲਾਫ਼ ਦੋਸ਼ ਆਇਦ। ਬਰਤਾਨਵੀ ਸੰਸਦ ਮੈਂਬਰ ਨੇ ਸਿੱਖਾਂ ਦੇ ਕੌਮਾਂਤਰੀ ਦਮਨ ਦਾ ਮੁੱਦਾ ਪਾਰਲੀਮੈਂਟ 'ਚ ਉਠਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇਕਰ ਹਮਾਸ ਵੱਲੋਂ ਬੰਦੀ ਬਣਾ ਕੇ ਰੱਖੇ ਗਏ ਵਿਅਕਤੀਆਂ ਦੀ ਰਿਹਾਈ ਬਾਰੇ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ 'ਚ ਅੱਤਵਾਦੀਆਂ ਖਿਲਾਫ਼ ਹਮਲੇ ਰੋਕਣ ਲਈ ਤਿਆਰ ਹੈ। ਅਮਰੀਕਾ, ਮਿਸਰ ਤੇ ਕਤਰ ਦੇ ਵਰਤਾਕਾਰ ਇਕ ਅਜਿਹਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਤਹਿਤ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਜੰਗ 'ਚ 6 ਹਫ਼ਤਿਆਂ ਦੀ ਜੰਗਬੰਦੀ ਬਦਲੇ ਹਮਾਸ ਕੁਝ ਬੰਦੀਆਂ ਨੂੰ ਰਿਹਾ ਕਰੇਗਾ। ਇਸ ਅਰਜ਼ੀ ਜੰਗਬੰਦੀ ਦੌਰਾਨ ਬਾਕੀ ਬੰਦਿਆਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ ਰਹੇਗੀ। ਅਗਲੇ ਦਿਨ ਅੰਦਰ ਜੇਕਰ ਕੋਈ ਸਮਝੌਤਾ ਹੋ ਜਾਂਦਾ ਤਾਂ ਜੰਗਬੰਦੀ ਦੀ ਇਸ